साधु संग नानक दस गायो जो प्रभु की अत प्यारी। वाहे गुरु जी का खालसा, वाहे गुरु जी की फतेह। जुगो जुगो अटल दसों पातशाहियों के आत्म स्वरूप गुरता गद्दी सवाए मान, फलत फलत के रखे चवर छतर तख दे मालक। धन धन साहिब श्री गुरु ग्रंथ साहिब पातशाह महाराज जी दी पावन निजी गोद अंदर अमृत वेड़े दे दुआना दियाँ हाजरियाँ भर रही। गुरु की साजी नवाजी गुरु खालसा साध संगत जीओ, सतगुरु महाराज जी की अपार रहमत बख्शिश हुई है। अमृत वेले तो लै करके सतगुरु महाराज जी ने कृपा की है। नितनेम श्री आसा जी दी वार दे कीर्तन उपरंत जो समा इस वेले अपन प्राप्त हो रहा है, अपने शरीर को सावधान करके मन एकाग्र करके सतगुरु पातशाह महाराज जी की बख्शी हुई विचार द्वारा गुरबाणी की रोशनी दे विच अपने समय सासा नू सफल करिए। सतगुरु पातशाह महाराज जी कृपा करते हैं, जदों तो इस संसार साजा है उस अकाल पुरख वाहिगुरु दे चिंतन करन वास्ते अनेकां प्रकार करके अवतारा ने, ऋषियां मुनिया ने, भगत जना ने, गुरु साहिबाना ने इस बिछड़े हुए जीव नूं मिलाप करन वास्ते उपदेश बख्श कीता है। सतगुरु महाराज जी कृपा करदे हन किरत कर्म के बिछड़े कर कृपा मिल हो राम। केहे वाहिगुरु असीं अपने कीते हुए कर्मां करके चित्तों बिछड़ गए हाँ, पर हुण साढ़े बस विच नहीं है, कर कृपा मेलो हो राम। हे परमेश्वर वाहिगुरु, जे तूं अपनी कृपा करेगा तां ही साडा तेरे नाल मिलाप हो सकता है। उस दी कृपा तो बिना मिलाप नहीं हो सकता। बैर विरोध काम क्रोध मोह झूठ बेकार महा लोभ त्रोह याहू जुगत बिहाने कई जन्म, नानक राख लियो आपन कर करम। झूठ नाल जुड़ करके बेकारां विच खचत हो करके अनेकां प्रकार दे पाप कर्म करके महाराज कहिंदे याहू जुगत इसे जुगती दे नाल ही बिहाने कई जन्म। एक जन्म की गल नहीं, महाराज कहिंदे अनेकां जन्म हो गए ने, कोई गिणती नहीं हो सकती। इस करके नानक राख लेहो आपन कर करम। करम का अर्थ है बख्शिश। ये तीन अक्षर ने कक्का रारा मम्मा, ते जदों तां मम्मे दे हेठा औंकड़ लग्या होवे इहदा अर्थ है बख्शिश। इहदा कर्म है इहदा अर्थ है बख्शिश होनी। ते जदों मुक्ता होवे ते उदों भाव है जिहड़े असीं कर्म किरिया करदे हां। इस करके इत्थे महाराज कहिंदे तूं अपनी कृपा करके बख्शिश करके अपने नाल मेल सकदा है कि साडे विच कोई शक्ति नहीं है ते ना ही साडे कोल बुद्ध है ते ना ही ज्ञान है। तूं आप ही कृपा करके सानू अपने नाल मेल सकदा है। इस करके सतगुरु महाराज जी ने कृपा की है। धन धन साहिब श्री गुरु तेग बहादुर सतगुरु महाराज जी उच्चारण करते हैं, मन रे प्रभ की शरण विचारो। हे मेरे मन, इतने मन नू कहा शरीर नू नहीं कहा। अपां गुरु हजूरी विच बैठे हाँ, जिहड़ा अपना शरीर है गुरु हजूरी विच हाजिर है, पर कई वारी जिहड़ा मन है ये हाजिर नहीं हुंदा। इस करके महाराज कहिंदे ने प्रभु की उस्तत करोहो संत मीत सावधान एकाग्र चीत। ਅਤੇ ਮਹਾਰਾਜ ਕਹਿੰਦੇ ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ। ਅਤੇ ਗੁਰੂ ਦੀ ਜਿਹੜੀ ਸਭਾ ਹੈ, ਸੰਗਤ ਹੈ, ਇੱਥੇ ਨੇੜੇ ਅਤੇ ਦੂਰ ਦੀ ਗੱਲ ਨਹੀਂ। ਅਤੇ ਮਹਾਰਾਜ ਕਹਿੰਦੇ ਗੁਰਸਭਾ ਤਾਂ ਪਾਈ ਹੈ ਜਾਂ ਮਨ ਰਹੇ ਹਦੂਰ। ਗੁਰੂ ਦੀ ਸਭਾ ਜਿਹੜੀ ਸੰਗਤ ਹੈ ਉਦੋਂ ਮਿਲੇਗੀ ਜਦੋਂ ਆਪਾਂ ਜੇ ਮਨ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਹੋਵਾਂਗੇ। ਫਿਰ ਚਾਹੇ ਆਪਾਂ ਕਿਤੇ ਵੀ ਹਾਂ, ਸੰਗਤ ਵਿੱਚ ਤਾਂ ਆਉਣਾ ਹੀ ਹੈ, ਕਿਉਂਕਿ ਇਹ ਵੀ ਗੁਰੂ ਦੀ ਸ਼ਰਨ ਹੈ। ਵੈਸੇ ਜਿਹੜੀ ਸ਼ਰਨ ਹੈ ਇਹ ਚਾਰ ਪ੍ਰਕਾਰ ਦੀ ਮੰਨੀ ਹੈ ਗ੍ਰੰਥਾਂ ਦੇ ਵਿੱਚ, ਚਾਰ ਤਰ੍ਹਾਂ ਕਰਕੇ ਗੁਰੂ ਦੀ ਸ਼ਰਨ ਹੈ। ਅਤੇ ਮਹਾਰਾਜ ਕਹਿੰਦੇ ਸ਼ਰਨ ਕੀ ਹੈ, ਜਾਂ ਮਨ ਰਹੇ ਹੈ ਦੂਰ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਜਿਹੜਾ ਗੁਰੂ ਦੇ ਗ੍ਰਹਿ ਵਿੱਚ ਰਹਿੰਦਾ ਹੈ, ਗੁਰੂ ਦੇ ਘਰ ਵਿੱਚ ਰਹਿੰਦਾ ਹੈ, ਉਹ ਕਿਹੜੀ ਹੈ, ਗੁਰ ਕੀ ਆਗਿਆ ਸਤਿਕਰਤ ਹੈ। ਗੁਰੂ ਦੀ ਜਿਹਨੇ ਆਗਿਆ ਨੂੰ ਮੰਨ ਲਿਆ, ਸਮਝ ਲਓ, ਉਹ ਸਮਝ ਲਓ ਗੁਰੂ ਦੀ ਸ਼ਰਨ ਵਿੱਚ ਆ ਗਏ। ਮਨ ਤਨ ਮਨ ਧਨ ਸੌਪ ਗੁਰ ਕੋ, ਹੁਕਮ ਮੰਨੇ ਪਾਈਏ, ਗੁਰੂ ਦੀ ਸ਼ਰਨ ਹੈ। ਅਤੇ ਇਸੇ ਤਰ੍ਹਾਂ ਹੀ ਹਰ ਵਕਤ ਗੁਰੂ ਨੂੰ ਯਾਦ ਰੱਖਣਾ, ਇਹ ਵੀ ਗੁਰੂ ਦੀ ਸ਼ਰਨ ਹੈ। ਅਸਲ ਵਿੱਚ ਜਿਹੜੀ ਗੁਰੂ ਦੀ ਸ਼ਰਨ ਹੈ ਉਹ ਹੈ ਆਪਣੇ ਮਨ ਦੀ ਮਰਜ਼ੀ ਛੱਡ ਦੇਣੀ, ਇਹ ਗੁਰੂ ਦੀ ਸ਼ਰਨ ਹੈ। ਆਪਣੇ ਮਨ ਦੀ ਮਰਜ਼ੀ ਨਹੀਂ ਕਰਨੀ, ਜਿਹਨੂੰ ਭਗਤ ਕਬੀਰ ਜੀ ਕਹਿੰਦੇ ਹਨ, ਫਰਮਾਨ ਤੇਰਾ ਸਿਰ ਉੱਪਰ ਹੈ ਫਿਰ ਨਾ ਕਰਤੇ ਵਿਚਾਰ। ਫਰਮਾਨ ਨਾ ਆਗਿਆ ਦਾ ਹੈ, ਉਹਦੇ ਹੁਕਮਾਂ ਦਾ ਹੈ। ਜਦੋਂ ਤੇਰਾ ਹੁਕਮ ਹੋ ਗਿਆ, ਫਰਮਾਨ ਤੇਰਾ ਸਿਰ ਉੱਪਰ ਹੈ ਫਿਰ ਨਾ ਕਰਤੇ ਵਿਚਾਰ, ਮੇਰੀ ਹੁਣ ਕੋਈ ਵਿਚਾਰ ਨਹੀਂ ਹੈ, ਕਿਉਂਕਿ ਤੇਰਾ ਹੁਕਮ ਹੋ ਗਿਆ। ਤੂੰ ਹੀ ਦਰੀਆ ਤੂੰ ਹੀ ਕਰੀਆ ਤੁਝੇ ਤੈ ਨਿਸਤਾਰ, ਕਿ ਮੇਰੀ ਜੀ ਹੁਣ ਇਹ ਅਵਸਥਾ ਹੈ ਵੀ ਤੂੰ ਹੀ ਦਰਿਆ ਰੂਪ ਹੈ, ਤੂੰ ਦਰਿਆਓ ਦਾਨਾ ਮੀਨਾ, ਮੈਂ ਮਛਲੀ ਕੈਸੇ ਅੰਤ ਲਵਾਂ। ਤੂੰ ਹੀ ਦਰੀਆ ਤੂੰ ਹੀ ਕਰੀਆ ਤੂੰ ਹੀ ਤਾਰਨ ਵਾਲਾ ਹੈ, ਤੁਝੇ ਤੈ ਨਿਸਤਾਰ, ਮੇਰਾ ਪਾਰ ਉਤਾਰਾ ਮੇਰੀ ਸਿਆਣਪ ਕਰਕੇ ਨਹੀਂ ਹੋਣਾ। ਕਿਉਂਕਿ ਜਿਤਨੇ ਵੀ ਆਪਾਂ ਆਪਣੀ ਸਿਆਣਪ ਦੇ ਕਰਮ ਕਰਦੇ ਹਾਂ, ਜੇਤੇ ਸਿਆਣਪ ਕਰਮ ਹੋ ਕੀਏ ਤੇਤੇ ਬੰਧ ਭਰੇ, ਜਿਤਨਾ ਬੰਦਾ ਆਪਣੇ ਜ਼ੋਰ ਦੇ ਨਾਲ ਸਿਆਣਪਾਂ ਕਰਦਾ ਹੈ, ਉਤਨੇ ਹੀ ਸਿਆਣਪ ਦੇ ਜਿਹੜੇ ਨੇ ਇਹ ਉਤਨੇ ਜਿਹੜੇ ਜਾਲ ਹੈ ਜ਼ਿਆਦਾ ਇਹ ਜਿਹੜਾ ਪੀੜਾ ਹੋਈ ਜਾਂਦਾ ਹੈ। ਕਿਉਂਕਿ ਮਹਾਰਾਜ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਆਖਣ ਜ਼ੋਰ ਚ ਪੈਣੇ ਹੈ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁਟਿਆ ਸੰਸਾਰ। ਕੋਈ ਜ਼ੋਰ ਦੇ ਨਾਲ ਜੁਗਤੀਆਂ ਦੇ ਨਾਲ ਛੁਟਕਾਰਾ ਨਹੀਂ ਪਾ ਸਕਦਾ। ਮਹਾਰਾਜ ਕਹਿੰਦੇ ਤੂੰ ਹੀ ਦਰੀਆ ਤੂੰ ਹੀ ਕਰੀਆ ਤੁਝੇ ਨਿਸਤਾਰ, ਫਿਰ ਕੀ ਕਰੀਏ ਬੰਦੇ, ਬੰਦਗੀ ਇਖਤਿਆਰ। ਤੇਰਾ ਇੱਕੋ ਹੀ ਕਰਮ ਹੈ ਕਿ ਬੰਦੇ ਬੰਦਗੀ ਇਖਤਿਆਰ, ਤੂੰ ਕੇਵਲ ਉਹ ਪਰਮਾਤਮਾ ਦੀ ਬੰਦਗੀ ਕਰ, ਉਹਨੂੰ ਯਾਦ ਕਰ। ਸਾਹਿਬ ਰੋਸ ਤਰੋਂ ਕੇ ਪਿਆਰ, ਸਾਹਿਬ ਰੋਸ ਨਾ ਹੈ ਭਾਵ ਕਦੇ ਕੋਈ ਦੁੱਖ ਮਿਲਦਾ ਹੈ ਕਦੇ ਸੁੱਖ ਮਿਲਦਾ ਹੈ, ਉਹਦੇ ਭਾਣੇ ਵਿੱਚ ਤੈਨੂੰ ਭਾਵੇਂ ਦੁੱਖ ਮਿਲੇ ਭਾਵੇਂ ਸੁੱਖ ਮਿਲੇ, ਸਾਹਿਬ ਰੋਸ ਤਰੋਂ ਕੇ ਪਿਆਰ, ਬੰਦੇ ਬੰਦਗੀ ਕਤਿਆ, ਤੇਰਾ ਕਰਮ ਹੈ ਤੂੰ ਉਹਨੂੰ ਯਾਦ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਅਸਲ ਵਿੱਚ ਜਿਹੜੀ ਗੁਰੂ ਦੀ ਸ਼ਰਨ ਹੈ ਇਹ ਆਪਣੇ ਮਨ ਦੀ ਮਰਜ਼ੀ ਛੱਡ ਦੇਣੀ, ਪਰ ਸਭ ਤੋਂ ਔਖਾ ਕੰਮ ਇਹ, ਬੰਦਾ ਤੀਰਥਾਂ 'ਤੇ ਜਾ ਸਕਦਾ ਹੈ, ਇੱਥੋਂ ਤੱਕ ਆਪਣੇ ਸਰੀਰ ਨੂੰ ਵੀ ਘਟਾ ਸਕਦਾ ਹੈ, ਨਿਮਖ ਨਿਮਖ ਕਰ ਸਰੀਰ ਘਟਾਵੇ। ਮਹਾਰਾਜ ਕਹਿੰਦੇ ਰੱਤੀ ਰੱਤੀ ਕਰਕੇ ਆਪਣੇ ਸਰੀਰ ਨੂੰ ਘਟਾ ਸਕਦਾ ਹੈ, ਪਰ ਫਿਰ ਵੀ ਇਹ ਮਨ ਜਿਹੜਾ ਇਹ ਮੰਨਦਾ ਨਹੀਂ। ਨਿਮਖ ਨਿਮ ਕਰ ਸਰੀਰ ਘਟਾਵੇ ਤੋ ਵੀ ਹੋਮੇ ਮੈ ਨਾ ਜਾਵੇ, ਜਿਹੜੀ ਅੰਦਰੋਂ ਹੋਂ ਹੈ ਇਹ ਨਹੀਂ ਮਿਟਦੀ। ਮਨ ਕੀ ਮਤ ਤਿਆਗੋ ਹਰਜਨ ਇਹਾ ਬਾਤ ਕਠੈਨੀ। ਔਖੀ ਗੱਲ ਸਭ ਤੋਂ ਇਹੀ ਹੈ ਕਿ ਬੰਦਾ ਆਪਣੇ ਮਨ ਦੀ ਮਰਜ਼ੀ ਛੱਡਣ ਨੂੰ ਤਿਆਰ ਨਹੀਂ। ਅਤੇ ਮਹਾਰਾਜ ਕਹਿੰਦੇ ਨੇ ਤੇਰੇ ਵਾਸਤੇ ਤਾਂ ਮੈਂ ਸਾਰੀਆਂ ਰਿੱਧੀਆਂ ਸਿੱਧੀਆਂ ਅਤੇ ਮੁਕਤੀ ਵੀ ਹਾਜ਼ਰ ਹੈ। ਜਾ ਕੋ ਠਾਕੁਰ ਐਸਾ ਭਾਈ ਮੁਕਤ ਅਨੰਤ ਪਕਾਰਨ ਜਾਈ। ਮੁਕਤੀਆਂ ਤਾਂ ਪਕਾਰਦੀਆਂ ਨੇ ਖੜੀਆਂ, ਤੂੰ ਮੇਰੇ ਦਰ 'ਤੇ ਆ, ਮੁਕਤੀ ਤਾਂ ਹਾਜ਼ਰ ਹੈ। ਜਿਹੜੇ ਪਦਾਰਥ ਨੇ ਇਹ ਗੱਲ ਛੱਡ, ਸਭ ਨਿਧਾਨ ਦਸ ਅੱਠ ਸਧਾਨ ਠਾਕੁਰ ਕਰ ਤਲ ਧਰਿਆ, ਉਹਨੇ ਹੱਥ ਦੇ ਤਲੀ 'ਤੇ ਰੱਖੀਆਂ ਹੋਈਆਂ ਨੇ। ਪਰ ਆਪਣਾ ਅਧਿਕਾਰੀ ਨਹੀਂ ਹਾਂ, ਪਰ ਮਨ ਦੀ ਮਤ ਹੱਜਣ ਨੂੰ ਤਿਆਰ ਨਹੀਂ। ਇਹ ਆ ਬਾਤ ਕਠੈਨੀ ਔਖੀ ਗੱਲ ਹੈ ਕਿ ਬੰਦਾ ਤੀਰਥ ਯਾਤਰਾ ਕਰ ਸਕਦਾ ਹੈ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰ ਸਕਦਾ ਹੈ। ਸਿੱਖ ਕਹਿੰਦਾ ਮੈਂ ਰੁਮਾਲੇ ਤਾਂ ਪੇਟਾ ਕਰ ਸਕਦਾ ਅਤੇ ਮੈਂ ਦੇਗ ਵੀ ਕਰਾ ਸਕਦਾ ਅਤੇ ਮਾਇਆ ਵੀ ਦੇ ਸਕਦਾ, ਪਰ ਮੈਂ ਮੇਰੇ ਮਨ ਦੀ ਮਰਜ਼ੀ ਨਹੀਂ ਛੱਡ ਸਕਦਾ। ਸਾਰੀ ਇੱਥੇ ਆ ਕੇ ਸਾਧਸੰਗ ਜਿਹੜਾ ਹੈ ਅਤੇ ਆਪਾਂ ਹਾਰ ਜਾਂਦੇ ਹਾਂ ਕਿ ਆਪਣੇ ਮਤ ਦੀ ਜਿਹੜੀ ਮਤ ਹੈ ਆਪਾਂ ਛੱਡਣ ਨੂੰ ਤਿਆਰ ਨਹੀਂ। ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਸੁੰਦਰ ਫਰਮਾਨ ਦਿੱਤੇ ਨੇ, ਪ੍ਰਮਾਣ ਦਿੱਤੇ ਆ ਸਮਝਾਉਣ ਵਾਸਤੇ। ਪ੍ਰਕਿਰਤੀ ਦੇ ਵਿੱਚੋਂ ਦੇਖੋ, ਹਾਥੀ ਜਿਹੜਾ ਹੈ ਕਿਤਨਾ ਕੱਦਾਵਰ ਜਾਨਵਰ ਹੈ, ਕਿਤਨਾ ਉਹਦੇ ਵਿੱਚ ਬਲ ਹੈ, ਸ਼ਕਤੀ ਹੈ, ਪਰ ਉਹ ਆਪਣੇ ਮਨ ਦੀ ਮਤ ਨੂੰ ਵਰਤਦਾ ਹੈ, ਸਾਰੀ ਉਮਰ ਦੁਖੀ ਹੁੰਦਾ। ਮਹਾਰਾਜ ਨੇ ਪ੍ਰਮਾਣ ਦਿੱਤਾ ਹਾਥੀ ਦਾ, ਅਤੇ ਹਾਥੀ ਤੋਂ ਮਹਾਰਾਜ ਨੇ ਕੀ ਲੈਣਾ? ਉਹ ਪ੍ਰਮਾਣ ਤਾਂ ਹੈ ਮਨੁੱਖ ਨੂੰ ਸਮਝਾਉਣ ਵਾਸਤੇ, ਮਨੁੱਖ ਦੇ ਮਨ ਨੂੰ ਸਮਝਾਉਣ ਵਾਸਤੇ। ਮਹਾਰਾਜ ਕਹਿੰਦੇ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਗਤ ਰਸਿਓ ਜਗਦੀਸ਼, ਕਾਮ ਸੁਆਏ ਗਜ ਬਸ ਭਰਿਓ, ਅੰਖਸ ਸਹਿਓ ਸੀਸ। ਕਾਲ ਬੂਤ ਕੀ ਹਸਤਨੀ, ਹਾਥੀ ਨੂੰ ਫੜਨ ਵਾਲੇ ਨਾ ਟੋਆ ਪੁੱਟ ਕੇ ਉਹਤੇ ਕਾਨਿਆਂ ਦੀ ਛੱਤ ਪਾ ਦਿੰਦੇ ਆ। ਇਹ ਜੇ ਵਿਕਾਰ ਹੈ ਵਿਸ਼ੇ ਦਾ ਹਾਥੀ ਦੇ ਵਿੱਚ, ਇਹ ਜਾਨਵਰ ਦੇ ਵਿੱਚ, ਅਤੇ ਉਹਦੇ ਉੱਤੇ ਖੜੀ ਕਰ ਦਿੰਦੇ ਆ ਕਾਗਜ਼ਾਂ ਦੀ ਹਸਤਨੀ, ਅਤੇ ਉਹ ਦੌੜਿਆ ਆਉਂਦਾ ਹੈ ਅਤੇ ਜਦੋਂ ਉਹ ਅੱਗੇ ਵੱਧਦਾ ਹੈ ਟੋਏ ਡਿੱਗ ਪੈਂਦਾ। ਉਹਨੂੰ ਫਿਰ ਕਈ ਦਿਨ ਭੁੱਖਾ ਰੱਖਦੇ ਨੇ, ਅਤੇ ਜਿਹੜਾ ਸਰੀਰਕ ਬਲ ਹੈ, ਜਿਉਂ ਜਿਉਂ ਸਰੀਰਕ ਬਲ ਨਸ਼ਟ ਹੁੰਦਾ ਨਾ, ਕੋਈ ਚੇ ਇਨਸਾਨ ਹੈ ਕੋਈ ਜਾਨਵਰ ਹੈ, ਤਿਉਂ ਤਿਉਂ ਉਹਦੀ ਫਿਰ ਹੋਮੇ ਜਿਹੜੀ ਹੈ ਘਰਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਫਿਰ ਗਿਆਨ ਹੋ ਜਾਂਦਾ ਵੀ ਮੈਂ ਤਾਂ ਇਹ ਜਿਹੜਾ ਤਨ ਹੈ ਇਹਦੀ ਹੰਗਤਾ ਕਰਦਾ। ਜਿਹੜਾ ਤਨ ਹੈ ਨਾ, ਇਹ ਤਨ ਤਾਂ ਪੰਜਾਂ ਤੱਤਾਂ ਦਾ ਪੁਤਲਾ ਹੈ। ਕਬੀਰ ਕਬੀਰਾ ਧੂੜ ਸਕੇਲਕੈ, ਪੁਰੀਆ ਬੰਧੀ ਦੇਹ, ਦਿਵਸ ਚਾਰ ਕੋ ਪੇਖ ਨਾ ਅੰਤ ਖੇ ਕੀ ਖੇ। ਇਹ ਤਾਂ ਪੁੜੀ ਹੈ, ਇੱਕ ਦੇਹ ਬੰਨੀ ਜਿਹੜੀ ਦੇਹ ਹੈ ਆਪਣੀ, ਇੱਕ ਜਿਹਦੇ ਨਾਲ ਪੁੜੀਆ ਬੰਧੀ ਦੇਹ, ਜਿਸ ਤਰ੍ਹਾਂ ਸਵਾਹ ਦੀਆਂ ਕੁੜੀਆਂ ਹੁੰਦੀਆਂ ਨੇ, ਅੰਤ ਖੇ ਕੀ ਖੇ। ਪਰ ਇਹ ਸਰੀਰ ਦਾ ਵੀ ਬੰਦਾ ਅਭਿਮਾਨ ਕਰਦਾ, ਤੁਝੇ ਸੁਜੰਤਾ ਕਛੂ ਨਾ ਹੈ, ਪਹਿਰਾਵਾ ਦੇਖ ਉਭੇ ਜਾਹੇ। ਭਗਤ ਰਵਿਦਾਸ ਜੀ ਕਹਿੰਦੇ ਤੈਨੂੰ ਕੋਈ ਸੁਝਦਾ ਨਹੀਂ, ਇਹ ਮੇਰੀ ਕਮਲੀ ਦੇਹ ਤੂੰ ਇਹ ਪਹਿਰਾਵਾ ਦੇਖ ਕੀ ਭੁੱਲ ਗਿਆ। ਗਰਭਵਤੀ ਕਾ ਨਾ ਹੀ ਠਾਓ, ਤੇਰੀ ਗਰਦਨ ਉੱਪਰ ਲਵੈ ਕਾਓ, ਤੂੰ ਕਿਉਂ ਹੰਕਾਰ ਕਰਦੀ ਹੈ? ਤੇਰੇ ਉੱਤੇ ਤਾਂ ਤੇਰੀ ਗਰਦਨ ਉੱਪਰ ਲਵੈ ਕਾਓ, ਜਮਰੂਪੀ ਜਿਹੜਾ ਕਾਂ ਹੈ ਤੇਰੇ ਉੱਪਰ ਖੜਾ ਹੈ, ਤੂੰ ਕਾਹੇ ਗਰਬੈ ਬਾਬਲੀ, ਤੂੰ ਕਿਉਂ ਹੰਕਾਰ ਕਰਦੀ ਹੈ? ਜੈਸੇ ਭਾਦੋ ਖੂਹ ਮਰਾਜ, ਤੂੰ ਤਿਸਤੇ ਖਰੀ ਉਤਾਵਲੀ। ਭਾਦੋ ਦੇ ਮਹੀਨੇ ਅਤੇ ਖੁੰਭਾਂ ਪੈਦਾ ਹੋ ਜਾਂਦੀਆਂ ਨੇ, ਉਹ ਸਵੇਰ ਨੂੰ ਪੈਦਾ ਹੋ ਕੇ ਦੁਪਹਿਰ ਨੂੰ ਉਹਦੀ ਸਮਾਪਤੀ ਹੋ ਜਾਂਦੀ ਹੈ, ਨਸ਼ਟ ਹੋ ਜਾਂਦੀਆਂ ਨੇ। ਕਹਿੰਦੇ ਜੈਸੇ ਭਾਦੋ ਖੂੰਭ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਜਿਹੜੀ ਖੁੰਭ ਹੁੰਦੀ ਹੈ ਉਹਦਾ ਪਤਾ ਵੀ ਇਹ ਕੁਝ ਘੰਟੇ ਕੁਝ ਪਹਿਰ ਇਹ ਰਹੇਗੀ, ਪਰ ਇਹ ਮਨੁੱਖਾ ਸਰੀਰ ਦਾ ਕੋਈ ਭਰੋਸਾ ਨਹੀਂ। ਜਿਸ ਤਰ੍ਹਾਂ ਭਾਈ ਮਰਦਾਨੇ ਨੂੰ ਮਹਾਰਾਜ ਨੇ ਕਿਹਾ ਸੀ, ਮਰਦਾਨਿਆ ਕਿਤਨਾ ਕੁ ਭਰੋਸਾ ਹੈ ਤੈਨੂੰ ਆਪਣੇ ਸਰੀਰ 'ਤੇ? ਮਹਾਰਾਜ ਕਹਿੰਦੇ ਘੱਟੋ ਘੱਟ ਬੰਦਾ ਇੱਕ ਦਿਨ ਜਾਂ ਅੱਠ ਪਹਿਰ ਤਾਂ ਜਿਉਂਦਾ ਰਹਿ ਸਕਦਾ ਹੈ ਜੇ ਕੋਈ ਬਿਮਾਰੀ ਲੱਗ ਜਾਵੇ। ਕਹਿੰਦੇ ਮਰਦਾਨਿਆ ਨਹੀਂ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਅਸੀਂ ਆਦਮੀ, ਜੇ ਦਮ ਆ ਗਿਆ ਤਾਂ ਆਦਮੀ ਹਾਂ, ਜੇ ਸਵਾਸ ਨਾ ਆਇਆ ਫਿਰ ਕੀ ਹੈ? ਨਾਨਕ ਮਿੱਟੀ ਢੇਰ ਕੀ, ਢੇਰੀ ਛਾਰ ਕੀ, ਵੀ ਫਿਰ ਹੋਈ ਛਾਰ ਇਹ ਜਿਹੜਾ ਸਰੀਰ ਹੈ ਅਤੇ ਸਾਧਸੰਗ ਜੀ ਇਹ ਪੁਤਲਾ ਹੈ। ਸੋ ਵਿਚਾਰ ਦੀ ਗੱਲ ਹੈ ਵੀ ਜਿਹੜਾ ਹਾਥੀ ਆ ਉਹ ਕਿਤਨਾ ਕੱਡਾਵਰ ਜਾਨਵਰ ਹੈ, ਜਦੋਂ ਉਹ ਟੋਏ ਵਿੱਚ ਡਿੱਗ ਪੈਂਦਾ ਨਾ, ਉਹਨੂੰ ਭੁੱਖਾ ਰੱਖਦੇ ਹੈ, ਜਦੋਂ ਬਿਲਕੁਲ ਉਹ ਨਿਰਬਲ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਸ਼ਕਤੀਹੀਣ ਹੋ ਜਾਂਦੀ ਹੈ, ਫਿਰ ਉਹਦੀਆਂ ਅੱਖਾਂ 'ਚ ਸੰਧੂਰ ਪਾ ਦਿੰਦੇ ਹੈ, ਉਹਨੂੰ ਵਿਖਣਾ ਬੰਦ ਹੋ ਜਾਂਦਾ, ਫਿਰ ਉਹਦੇ ਸਿਰ ਦੇ ਉੱਤੇ ਕੁੰਡਾ ਪਾ ਲੈਂਦੇ ਹੈ। ਹਸਤੀ ਸਿਰ ਜੋ ਅੰਕਸ ਹੈ, ਅਹਿਰ ਜੋਂ ਸਿਰ ਦੇ, ਇਹ ਪ੍ਰਮਾਣ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਬਖਸ਼ਿਸ਼ ਕੀਤਾ ਹੈ। ਫਿਰ ਉਹ ਇਤਨਾ ਕੱਦਾਵਰ ਜਾਨਵਰ ਨਾ, ਫਿਰ ਉਹਨੂੰ ਕਾਬੂ ਕਰਕੇ ਸਾਰੀ ਉਮਰ ਫਿਰ ਉਹ ਕੁੰਡਿਆਂ ਦੀ ਮਾਰ ਸਹਿੰਦਾ ਹੈ, ਉਹਨੂੰ ਕਾਬੂ ਕਰਕੇ ਫਿਰ ਦਰ ਦਰ 'ਤੇ ਘੁਮਾਉਂਦੇ। ਇਹ ਪ੍ਰਮਾਣ ਆਪਣੇ ਮਨ ਨੂੰ ਸਮਝਾਉਣ ਵਾਸਤੇ ਹੈ। ਕਹਿੰਦੇ ਬੰਦਿਆ ਜਿਵੇਂ ਹਾਥੀ ਨੇ ਆਪਣੀ ਮੱਤ ਵਰਤੀ, ਕਿਤਨਾ ਬਲ ਵਾਲਾ ਜਾਨਵਰ ਹੈ, ਆਪਣੀ ਮੱਤ ਵਰਤੀ ਉਹਨੇ ਫਿਰ ਦੁੱਖ ਪ੍ਰਾਪਤ ਕੀਤਾ। ਜਿਹੜਾ ਹਿਰਨ ਹੈ ਨਾ, ਹਿਰਨ ਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਗੁਰਬਾਣੀ ਦੇ ਵਿੱਚ ਮਹਾਰਾਜ ਨੇ ਪ੍ਰਮਾਣ ਦਿੱਤਾ। ਕਹਿੰਦੇ ਉਹ ਆਪਣੀਆਂ ਅੱਖਾਂ 'ਤੇ ਮਾਣ ਕਰਦਾ ਪਰ ਬੜਾ ਦੁਖੀ ਹੁੰਦਾ। ਮਹਾਰਾਜ ਨੇ ਅੱਖਾਂ ਦਾ, ਇਹ ਹਿਰਨ ਦੀਆਂ ਨੇਤਰਾਂ ਦਾ ਪ੍ਰਮਾਣ ਦਿੱਤਾ ਹੈ। ਅਤੇ ਮਹਾਰਾਜ ਕਹਿੰਦੇ ਸੁਣ ਮੁੰਦੇ ਹਰਨ ਆਖੀਏ, ਮੁੰਦੇ ਨੋ ਇਸਤਰੀ ਦਾ, ਸੁਣ ਮੁੰਦੇ ਹਰਨ ਆਖੀਏ, ਹਰਨਾਂ ਦੀ ਅੱਖਾਂ ਵਾਲੀਏ। ਇੱਥੇ ਜਿਵੇਂ ਵੀ ਹਰਨ ਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਪਰ ਉਹਨੂੰ ਸਾਧ ਸੰਗਤ ਜੀ ਨਾ ਮਾਰੂ ਥਲ ਦੇ ਵਿੱਚ ਅਥਵਾ ਕਿਤੇ ਜਿੱਤੇ ਨਾ ਵੀ ਜਿੱਤੇ ਜਿਵੇਂ ਸੜਕ ਦੇ ਉੱਤੇ, ਰੋਡ ਦੇ ਉੱਤੇ ਕੁਝ ਦੂਰੀ 'ਤੇ ਨਾ ਜਿਹੜੇ ਸੂਰਜ ਦੀਆਂ ਕਿਰਨਾਂ ਦੀ ਰੋਸ਼ਨੀ ਉਹਦੀ ਫਲੈਸ਼ਿੰਗ ਪੈਂਦੀ ਹੈ, ਇਹ ਇਉਂ ਲੱਗਦਾ ਜਿਵੇਂ ਪਾਣੀ ਹੁੰਦਾ। ਇਹਨੂੰ ਗ੍ਰੰਥਾਂ ਦੇ ਵਿੱਚ ਕਹਿੰਦੇ ਨੇ ਮਾਰੂ ਥਲ ਦਾ ਜਲ ਅਥਵਾ ਮ੍ਰਿਗ ਤ੍ਰਿਸ਼ਨਾ ਦਾ ਜਲ ਕਹਿੰਦੇ ਆ ਇਹਨੂੰ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਜੈਸੇ ਮ੍ਰਿਗ ਤ੍ਰਿਸ਼ਨਾ ਲਓ ਧਾਵੈ ਬਿਰਥਾਵੰਤ, ਭਰਮ ਭਰਮ ਅੰਤ ਬਹੁਤ ਹੀ ਹੈਰਾਨੋ ਹੈ। ਭਾਈ ਗੁਰਦਾਸ ਕਹਿੰਦੇ ਜਿਹੜਾ ਮ੍ਰਿਗ ਹੈ, ਕਹਿੰਦੇ ਕੁਝ ਦੂਰੀ 'ਤੇ ਉਹਦੀਆਂ ਅੱਖਾਂ ਨੂੰ ਭੁਲੇਖਾ ਪੈ ਜਾਂਦਾ ਵੀ ਪਾਣੀ ਹੈ, ਉਹ ਪਾਣੀ ਦੇ ਪ੍ਰਾਪਤ ਕਰਨ ਵਾਸਤੇ ਦੌੜੀ ਜਾਂਦਾ ਅਖੀਰ ਨੂੰ, ਅਤੇ ਉਹ ਬੇਹੋਸ਼ ਹੋ ਕੇ ਡਿੱਗ ਪੈਂਦਾ, ਆਪਣੇ ਪ੍ਰਾਣਾਂ ਦਾ ਅੰਤ ਕਰ ਲੈਂਦਾ। ਇਸੇ ਤਰ੍ਹਾਂ ਹੀ ਸੁਣ ਮੁੰਦੇ ਹਰਨਾਖੀਏ, ਗੂੜਾ ਬੈਣ ਅਪਾਰ, ਪਹਿਲਾਂ ਵਕਤ ਪਛਾਣ ਕੇ ਤਾਂ ਕੀ ਤੈਬਾ ਪਾਰ। ਕਹਿੰਦੇ ਜੀ ਰੂਪ ਇਸਤਰੀ, ਤੂੰ ਆਪਣੀ ਬੁੱਧੀ 'ਤੇ ਆਪਣੀ ਸਿਆਣਪ 'ਤੇ ਕਦੇ ਮਾਣ ਨਾ ਕਰੀਂ, ਗੁਰੂ ਕੋਲੋਂ ਪੁੱਛਦਾ ਰਹੀ ਤੂੰ, ਪਹਿਲਾਂ ਵਸਤ ਪਛਾਣ ਕੇ ਤਾਂ ਕੀ ਚੈਬਾ ਪਾਰ। ਪਹਿਲਾਂ ਵਸਤੂ ਦੀ ਪਛਾਣ ਕਰੀਂ, ਆਪਣੇ ਗੁਰੂ ਕੋਲੋਂ ਪੁੱਛ ਲਈ ਵੀ ਕਿਸ ਵਾਸਤੇ ਤੂੰ ਆਇਆ ਸੰਸਾਰ ਵਿੱਚ, ਕਿਹੜਾ ਸੌਦਾ ਲੈਣ ਵਾਸਤੇ ਆਇਆ। ਸੋ ਗੱਲ ਹੈ ਮਨ ਦੀ ਮਤ ਦੀ, ਅਤੇ ਮਨ ਦੀ ਮਤ ਨੂੰ ਛੱਡ ਕਰਕੇ ਆਪਾਂ ਸੁਖੀ ਹੋ ਸਕਦੇ ਹਾਂ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਅਤੇ ਮਨ ਦੀ ਮਤ ਨੂੰ ਛੱਡਣ ਵਾਸਤੇ, ਅਤੇ ਸਾਧਨੀ ਇਹ ਉਦੋਂ ਛੱਡ ਹੁੰਦੀ ਹੈ ਕੋਈ ਵੀ ਚੀਜ਼ ਜੇ ਕਿਤੇ ਉਹਦੀ ਚਾਹੇ ਤੁੱਛ ਹੈ, ਉਹਦੀ ਕੋਈ ਕੀਮਤ ਨਹੀਂ, ਅਤੇ ਬੰਦਾ ਛੱਡਣ ਨੂੰ ਤਿਆਰ ਨਹੀਂ ਜਦੋਂ ਤੱਕ ਅਤੇ ਉਹਦੇ ਨਾਲ ਉਹਦਾ ਮੋਹ ਹੈ, ਅੰਦਰ ਪਕੜ ਹੈ। ਇੱਕ ਮਹਾਰਾਜ ਨੇ ਪ੍ਰਮਾਣ ਹੋਰ ਵੀ ਦਿੱਤਾ ਗੁਰਬਾਣੀ ਵਿੱਚ, ਜਿਹੜਾ ਬਾਂਦਰ ਹੈ ਨਾ, ਇਹਨੂੰ ਮਰਕਟ ਕਹਿੰਦੇ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਮਰਕਟ ਕਿਹਾ, ਮਰਕਟ ਮੁਸ਼ਟ ਅਨਾਜ ਕੀ ਲੀਨੀ ਹਾਥ ਪਸਾਰ। ਇਸੇ ਤਰ੍ਹਾਂ ਬਾਂਦਰ ਨੂੰ ਫੜਨ ਵਾਲੇ ਕਹਿੰਦੇ ਕੰਧ ਵਿੱਚ ਨਾ ਕੁੱਜਾ ਕੱਢ ਕੇ ਉਹ 'ਚ ਕੁਝ ਦਾਣੇ ਪਾ ਦਿੰਦੇ ਆ ਚਣਿਆਂ ਦੇ। ਜਿਹੜਾ ਬਾਂਦਰ ਹੈ ਨਾ, ਉਹਦੇ ਵਿੱਚ ਆਪਣੀ ਮੁੱਠੀ ਜਿਹੜੀ ਹੈ ਹੱਥ ਖੋਲ੍ਹ ਕੇ ਵਿੱਚ ਉਹਨੂੰ ਪ੍ਰਾਪਤ ਦਾਣਿਆਂ ਨੂੰ ਚੁੱਕਣ ਵਾਸਤੇ ਵਿੱਚ ਪਾ ਦਿੰਦਾ। ਜਦੋਂ ਉਹ ਦਾਣੇ ਫੜ ਪਕੜ ਲੈਂਦਾ ਨਾ, ਮੁੱਠੀ ਬੰਦ ਕਰ ਲੈਂਦਾ, ਜਦੋਂ ਬਾਹਰ ਕੱਢਦਾ ਉਹ ਬਾਹਰ ਨਹੀਂ ਨਿਕਲਦੀ, ਉਹ ਛੱਡਣ ਨੂੰ ਤਿਆਰ ਨਹੀਂ, ਅਤੇ ਮੁੱਠੀ ਜਿਹੜੀ ਹੱਥ ਹੈ ਬਾਹਰ ਨਹੀਂ ਆਉਂਦਾ, ਅਤੇ ਉਹਨੂੰ ਫੜ ਲੈਂਦੇ ਆ, ਕਾਬੂ ਕਰ ਲੈਂਦੇ ਆ। ਕਹਿੰਦੇ ਮਰਕਟ ਮੁਸ਼ਟ ਅਨਾਜ ਕੀ ਲੀਨੀ ਹਾਥ ਪਸਾਰ। ਕਹਿੰਦੇ ਸੂਟਨ ਕੋ ਸਹਿਸਾ ਪਰਿਆ, ਸੁਣ ਸਹਿਸਾ ਵੀ ਛੱਡਾਂ ਮੈਂ ਕਿ ਨਾ ਛੱਡਾਂ, ਛੱਡਦਾ ਨਹੀਂ ਹੈ। ਫਿਰ ਕੀ ਹੁੰਦਾ, ਕਹਿੰਦੇ ਨਾਚਿਓ ਘਰ ਘਰ ਵਾਰ, ਫਿਰ ਮਦਾਰੀ ਜਿਹੜੇ ਆ ਘਰ ਘਰ ਸਾਰੇ ਸੰਸਾਰ ਨਚਾਉਂਦੇ ਆ, ਸਾਰੀ ਉਮਰ ਉਹਦੇ ਗਲ 'ਚ ਪਟਰਾ ਪਾ ਕੇ ਰੱਖਦੇ ਆ, ਸੰਗਲੀ ਪਾ ਲੈਂਦੇ ਆ। ਇਹ ਪ੍ਰਮਾਣ ਵੀ ਆਪਣੇ ਵਾਸਤੇ, ਚਲੋ ਵਿਚਾਰਾ ਉਹ ਤਾਂ ਜਾਨਵਰ ਹੈ, ਉਹਨੂੰ ਬੁੱਧੀ ਨਹੀਂ ਹੈ, ਉਹਨੂੰ ਉਹਦੇ ਕੋਲ ਗਿਆਨ ਨਹੀਂ ਹੈ, ਉਹਨੂੰ ਐਂ ਵੀ ਮੈਂ ਛੱਡ ਦੇਊਂਗਾ ਅਤੇ ਮੈਨੂੰ ਇਹ ਜਿਹੜਾ ਅਨਾਜ ਦਾਣੇ ਮਿਲਣੇ ਨਹੀਂ। ਪਰ ਬੰਦੇ ਨੂੰ ਸਾਰਾ ਕੁਝ ਪਤਾ ਵੀ ਹੈ, ਪਤਾ ਨਾ ਵੀ ਜਿਹੜਾ ਮੈਂ ਕੰਮ ਕਰਦਾ। ਸਤਿਸੰਗ ਜੀ ਦੇਖੋ, ਕੋਈ ਕਿਤਨਾ ਮਰਜ਼ੀ ਪਾਪ ਕਰਦਾ, ਵੈਸੇ ਆਪਣੀ ਇੱਕ ਕਹਾਵਤ ਹੈ, ਕਹਿੰਦੇ ਚੜ੍ਹਿਆ ਸੌ ਅਤੇ ਲੱਥਾ ਭਾਓ। ਭਾਵ ਕੀ, ਬੰਦਾ ਜਦੋਂ ਨਾ ਕੋਈ ਖੋਟਾ ਕਰਮ ਕਰਦਾ, ਪਾਪ ਕਰਮ ਕਰਦਾ, ਅੰਦਰੋਂ ਆਤਮਾ ਆਵਾਜ਼ ਦਿੰਦੀ ਹੈ ਵੀ ਇਹ ਕੰਮ ਕਰਨ ਯੋਗ ਨਹੀਂ। ਪਰ ਜਦੋਂ ਬੰਦਾ ਕਰ ਬੈਠਦਾ ਨਾ, ਫਿਰ ਕਹਿੰਦੇ ਚੜ੍ਹਾ ਸੌ ਲੱਥਾ ਭਾਓ ਵਾਲੀ ਗੱਲ ਹੋ ਜਾਂਦੀ ਹੈ, ਫਿਰ ਮੁੜ ਕੇ ਬੰਦਾ ਢੀਠ ਹੋ ਜਾਂਦਾ। ਇੱਕ ਵਾਰੀ ਅੰਦਰੋਂ ਆਤਮਾ ਕਹਿੰਦੀ ਹੈ ਵੀ ਕੰਮ ਠੀਕ ਨਹੀਂ, ਅੰਦਰ ਹਰ ਇੱਕ ਦੇ ਇਹ ਸੋਝੀ ਹੈ ਵੀ ਜੋ ਮੈਂ ਕਰਮ ਕਰਦਾ ਇਹ ਠੀਕ ਨਹੀਂ ਹੈ। ਪਰ ਬੰਦਾ ਲਾਲਚ ਦੇ ਵੱਸ ਹੋ ਕਰਕੇ ਲੋਭ ਦੇ ਲਸ ਵੱਸ ਹੋ ਕਰਕੇ ਬੰਦਾ ਮਾੜੇ ਕਰਮ ਕਰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਰ ਕਰੈ। ਕਹਿੰਦੇ ਸਾਰੀਆਂ ਗੱਲਾਂ ਮਨ ਜਾਣਦਾ ਹੈ। ਕਹਿੰਦੇ ਕਾਹੇ ਕੀ ਕੁਸਲਾਤ, ਹੱਥ ਦੀਪ ਕੂਏ ਪਰ। ਕਹਿੰਦੇ ਫਿਰ ਤੇਰਾ ਕਿਵੇਂ ਛੁਟਕਾਰਾ ਹੋਊਗਾ, ਵੀ ਤੇਰੇ ਹੱਥ ਵਿੱਚ ਤਾਂ ਦੀਵਾ ਫੜਿਆ ਹੋਇਆ, ਕੂਏ ਪਰ ਤੂੰ ਫੇਰ ਵੀ ਖੂਹ 'ਚ ਡਿੱਗੜੇ। ਅਸਲ ਵਿੱਚ ਇਹ ਬੰਦਾ ਨਾ, ਇਹ ਜਿਹੜਾ ਮਨ ਹੈ ਆਪਣਾ, ਇਹ ਮਨ ਜਿਹੜਾ ਸਾਧ ਸੰਗਤ ਜੀ ਝੂਠੇ ਸੰਸਾਰ ਦੇ ਪਦਾਰਥਾਂ ਦਾ ਲੋਭ ਕਰਕੇ ਨਾ ਇਹ ਦੀਵਾ ਆਪ ਲੈ ਕੇ ਖੂਹ ਛਾਲ ਮਾਰਦਾ, ਜਾਣਦੇ ਹੋਏ ਵੀ। ਮਨ ਜਾਣ ਸਭ ਬਾਤ, ਜਾਣਦੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਇਹ ਬੰਦਾ ਜਾਣ ਕੇ ਖੂਹ ਡਿੱਗਦਾ। ਸਭ ਕੁਝ ਜਾਣਦੇ ਹੋਏ ਵੀ ਬਾਂਦਰ ਤਾਂ ਵਿਚਾਰਾ ਜਾਨਵਰ ਹੈ, ਉਹਨੂੰ ਪਤਾ ਨਹੀਂ, ਬੰਦੇ ਨੂੰ ਸਾਰਾ ਕੁਝ ਪਤਾ ਹੈ, ਫਿਰ ਵੀ ਇਹ ਦੁਨਿਆਵੀ ਜਿਹੜੇ ਝੂਠੇ ਲਾਲਚ ਨੇ ਇਹ ਛੱਡਣ ਨੂੰ ਬੰਦਾ ਤਿਆਰ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਅਨੇਕਾਂ ਦ੍ਰਿਸ਼ਟਾਂਤਾਂ ਪ੍ਰਮਾਣਾਂ ਦੁਆਰਾ ਇਹ ਆਪਣੇ ਮਨ ਨੂੰ ਸਮਝਾਉਣ ਵਾਸਤੇ, ਮਨ ਸਮਝਾਵਣ ਕਾਰਨ ਕਛੂਕ ਪੜ੍ਹੀ ਹੈ ਗਿਆਨ। ਮਹਾਰਾਜ ਕਹਿੰਦੇ ਇਸ ਮਨ ਨੂੰ ਸਮਝਾਉਣ ਵਾਸਤੇ ਹੀ ਗੁਰਬਾਣੀ ਵਿੱਚ ਅਨੇਕਾਂ ਦ੍ਰਿਸ਼ਟਾਂਤ ਪ੍ਰਮਾਣ ਮਹਾਰਾਜ ਦੇ ਰਿਹਾ ਕਿ ਮਨ ਕਿਸੇ ਤਰੀਕੇ ਨਾਲ ਸਮਝ ਆਵੇ, ਕਿਉਂਕਿ ਗੁਰੂ ਕੀ ਮਤ ਤੂੰ ਲਿਹ ਐਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਹ ਐਣੇ ਦਾ ਇੱਥੇ ਐਣੇ ਦਾ ਗੱਲ ਹੈ, ਨਿਆਣਾ ਬੱਚਾ, ਬੱਚੇ ਦਾ ਇਹ ਨਹੀਂ ਕੋਈ ਉਮਰ ਕਰਕੇ ਨਿਆਣਾ ਹੈ, ਜਿਹੜਾ ਆਪਣਾ ਮਨ ਹੈ ਨਾ ਇਹਨੂੰ ਨਿਆਣੇ ਦਾ ਬੱਚੇ ਦਾ ਪ੍ਰਮਾਣ ਦਿੱਤਾ। ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਖਿਲ ਮੇਲੇ। ਜੇ ਬੱਚੇ ਨੂੰ ਪਤਾ ਨਹੀਂ ਵੀ ਅਗਨੀ ਹੈ, ਉਹ ਅੱਗ ਵਿੱਚ ਵੀ ਹੱਥ ਪਾ ਲੈਂਦਾ, ਕਿਤੇ ਸੱਪ ਆ ਜਾਵੇ ਉਹਦੇ ਵੱਲ ਵੀ ਦੌੜਦਾ, ਪਤਾ ਨਹੀਂ। ਕਹਿੰਦੇ ਇਹ ਮਨ ਵੀ, ਕਹਿੰਦੇ ਇਸ ਤਰ੍ਹਾਂ ਹੋ ਰਿਹਾ, ਇਹ ਮਨ ਦੀ ਵੀ ਹਾਲਤ ਐਸੀ ਹੋ ਰਹੀ ਹੈ। ਚੰਚਲ ਮਤ ਬਾਰਕ ਬਪਰੇ ਕੀ। ਸੋ ਮਰ ਕਹਿੰਦੇ ਗੁਰੂ ਕੀ ਮਤ ਤੂੰ ਲਿਹ ਆਨੇ, ਕਹਿੰਦੇ ਹੇ ਮੇਰੇ ਮਨ ਤੂੰ ਗੁਰੂ ਦੀ ਮਤ ਲੈ ਲੈ। ਜਦੋਂ ਗੁਰੂ ਦੀ ਮਤ ਲੈ ਲਈ ਫਿਰ ਤੈਨੂੰ ਕਿਸੇ ਪ੍ਰਕਾਰ ਦਾ ਕੋਈ ਤੌਫਲਾ ਨਹੀਂ ਹੋਵੇਗਾ, ਕੋਈ ਦੁੱਖ ਨਹੀਂ ਆਵੇਗਾ। ਇੰਡੀਆ ਦੇ ਵਿੱਚ ਪੁਰਾਣਿਆਂ ਸਮਿਆਂ ਦੇ ਵਿੱਚ, ਹੁਣ ਵੀ ਕਈ ਕਈ ਨਗਰਾਂ ਦੇ ਵਿੱਚ ਇਹ ਰਿਵਾਜ਼ ਹੈ। ਪੁਰਾਣਿਆਂ ਸਮਿਆਂ ਦੇ ਵਿੱਚ ਨਾ ਕੋਈ ਨਗਰ ਦੇ ਵਿੱਚ ਕਿਸੇ ਨੇ ਆਉਣਾ ਹੁੰਦਾ ਸੀ, ਜਾਂ ਕੋਈ ਪਿੰਡ ਵਾਲਿਆਂ ਨੂੰ ਸੁਨੇਹਾ ਦੇਣਾ ਹੁੰਦਾ ਸੀ, ਫਿਰ ਚੌਂਕੀਦਾਰ ਹੁੰਦਾ ਸੀ। ਉਹ ਚੌਂਕੀਦਾਰ ਉੱਕੀ ਉੱਚੀ ਦੇ ਕੇ ਨਾ ਸਾਰੇ ਪਿੰਡ ਦਾ ਗੇੜਾ ਦਿੰਦਾ ਸੀ, ਅਤੇ ਉੱਚੀ ਬਾਂਹ ਕੱਢ ਕੇ ਹੋਕਾ ਦਿੰਦਾ ਸੀ। ਉੱਚੀ ਬਾਂਹ ਕੱਢ ਕੇ ਸਾਰੇ ਪਿੰਡ ਵਾਲਿਆਂ ਨੂੰ ਹੋਕਾ ਦੇਣਾ ਕਿ ਨਗਰ ਨਿਵਾਸੀ ਅੱਜ ਆਪਾਂ ਨੇ ਧਰਮਸ਼ਾਲਾ ਦੇ ਵਿੱਚ ਇਕੱਠੇ ਹੋਣਾ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਉੱਚੀ ਬਾਂਹ ਕੱਢ ਕੇ ਆਪਾਂ ਨੂੰ ਆਵਾਜ਼ ਦਿੱਤੀ ਹੈ। ਮਹਾਰਾਜ ਕਹਿੰਦੇ ਜੋ ਆਤਮ ਸੁੱਖ ਸੁੱਖੋ ਨਿਤ ਲੋੜੋ। ਜੇ ਤੂੰ ਬੰਦਿਆਂ ਚਾਹੁੰਦਾ ਮੈਨੂੰ ਕੋਈ ਆਤਮਕ ਸੁੱਖ ਮਿਲ ਜਾਵੇ। ਗੁਰੂ ਕਾਢੀ ਬਾਂਹ ਕੋ ਕੀਜੈ, ਗੁਰੂ ਨੇ ਬਾਂਹ ਕੱਢ ਕੇ ਹੋਕਾ ਮਾਰਿਆ। ਜੇ ਕਹਿ ਮੈਂ ਮਹਾਰਾਜ ਕਹਿੰਦੇ ਜੋ ਆਤਮ ਸੁੱਖ ਸੁੱਖ ਨਿਤ ਲੋੜੋ ਤਾਂ ਸਤਿਗੁਰ ਸ਼ਰਨ ਪਵੀਜੈ। ਕਹਿੰਦੇ ਮਹਾਰਾਜ ਕਹਿੰਦੇ ਬਾਂਹ ਕੱਢ ਕੇ ਹੋਕਾ ਮਹਾਰਾਜ ਮਾਰਦੇ ਹੈ। ਇੱਥੋਂ ਤੱਕ ਮਹਾਰਾਜ ਕਹਿੰਦੇ ਨੇ ਮੈਂ ਤਾਂ ਕੂਕਾ ਮਾਰਦੇ ਹਾਂ ਵੀ ਜਿਹੜੇ ਵੇਦ ਨੇ, ਵੇਦ ਨੂੰ ਵੈਸੇ ਗਿਆਨ ਦੇ ਹੀ ਹੈ ਨਾ, ਗੁਰਬਾਣੀ ਜਿਹੜੀ ਹੈ ਸਾਰੀ ਸਭ ਵੇਦ ਰੂਪ, ਸਭ ਵੇਦ ਨਾਲ ਗੁਰਬਾਣੀ ਜਿਹੜੀ ਗੁਰਬਾਣੀ ਹੈ ਸਾਰੀ ਗਿਆਨ ਰੂਪ ਹੈ, ਵੇਦ ਅਰਥ ਹੈ ਗਿਆਨ। ਅਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਹਿੰਦੇ ਵੇਦ ਕੂਕ ਸੁਣਾ ਹਰ ਜੀਓ ਅਕਾਰ ਨਾ ਭਾਵੀ, ਵੇਦ ਕੂਕ ਸੁਣਾਵੈ। ਕਹਿੰਦੇ ਵੇਦ ਜੀ ਕੂਕਾਂ ਮਾਰਦੇ ਹੈ, ਫਿਰ ਇਹਦਾ ਕੂਕ ਕਹਿੰਦੇ ਹਾਂ, ਚਾਹ ਕਹਿੰਦੇ ਹਾਂ, ਮਤੀ ਦਿੰਦੇ ਹਾਂ ਨਿੱਤ। ਕਹਿੰਦੇ ਨਿੱਤ ਹੀ ਗੁਰਬਾਣੀ ਅਤੇ ਧਾਰਮਿਕ ਸ਼ਾਸਤਰ ਤੈਨੂੰ ਮਤ ਦੇ ਰਹੇ ਹੈ, ਕੂਕਾਂ ਮਾਰਦੇ ਹੈ, ਪਰ ਕੀ ਕੀਤਾ ਜਾ। ਕਹਿੰਦੇ ਜੋ ਸ਼ੈਤਾਨ ਵਜਾਇਆ ਸੁਖਤ ਪੇਰਾ ਚਿੱਤ। ਪਰ ਕਹਿੰਦੇ ਮਨ ਨੂੰ ਨਾ ਸ਼ੈਤਾਨ ਨੇ ਆਪਣੇ ਵੱਸ ਕੀਤਾ ਹੋਇਆ ਹੈ। ਸ਼ੈਤਾਨ ਜਿਹੜਾ ਰੱਬ ਤੋਂ ਬੇਮੁੱਖ ਕਰਨ ਵਾਲਾ, ਅਤੇ ਇਸਲਾਮ ਦੇ ਵਿੱਚ ਸ਼ੈਤਾਨ ਨੂੰ ਅਤੇ ਵੱਖਰੇ ਰੂਪ ਨਾਲ ਕਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ੈਤਾਨ ਕਹਿੰਦੇ ਜਿਹੜਾ ਪਰਮਾਤਮਾ ਤੋਂ ਵਿਛੋੜ ਦੇਵੇ। ਜਦੋਂ ਕਹਿੰਦੇ ਬੰਦਾ ਨਾ ਸੰਸਾਰ ਵਿੱਚ ਜੀਵ ਆਇਆ, ਕਹਿੰਦੇ ਰਸਤੇ ਦੇ ਵਿੱਚ ਇਹ ਸ਼ੈਤਾਨ ਮਿਲ ਗਿਆ, ਕਹਿੰਦੇ ਇਹਨੇ ਕੰਨ ਵਿੱਚ ਫੂਕ ਮਾਰ ਦਿੱਤੀ, ਕਹਿੰਦੇ ਬੰਦਿਆ ਤੂੰ ਸੰਸਾਰ ਵਿੱਚ ਚੱਲੇ, ਤੇਰੇ ਵਰਗਾ ਕੋਈ ਹੋਰ ਨਹੀਂ, ਬਸ ਤੂੰ ਹੀ ਹੈ, ਕਿਸੇ ਦੀ ਗੱਲ ਨਹੀਂ ਮੰਨਣੀ। ਕਹਿੰਦੇ ਉਹ ਬੰਦੇ ਨੇ ਗੱਲ ਪੱਲੇ ਬੰਨ੍ਹੀ ਹੈ, ਹਰ ਕੋਈ ਇਹ ਕਹਿੰਦਾ ਵੀ ਜਿਹੜੀ ਮੇਰੇ ਕੋਲ ਅਕਲ ਹੈ ਕਿਸੇ ਹੋਰ ਕੋਲ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਗੱਲ ਨਹੀਂ, ਤੂੰ ਗੁਰੂ ਕੀ ਮੱਤ ਤੂੰ ਲਿਖੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ, ਇੱਥੇ ਕਿਹੜੇ ਕਿਹੜੇ ਸਿਆਣਿਆਂ ਦੀ ਗੱਲ ਕੀਤੀ ਜਾਵੇ, ਇਦੋਂ ਵੱਡਾ ਸਿਆਣਾ ਕਿਹੜਾ ਹੋਵੇਗਾ। ਚਾਰ ਵੇਦ ਪੜ੍ਹਿਆ ਹੋਇਆ ਰਾਵਣ, ਇਸੇ ਤਰ੍ਹਾਂ ਹੀ ਜਿਹੜਾ ਬ੍ਰਹਮਾ ਹੈ ਉਹ ਚਾਰ ਵੇਦ ਪੜ੍ਹਿਆ ਨਹੀਂ, ਉਹ ਉਚਾਰਨ ਵੀ ਕਰਦਾ ਹੈ। ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਚਾਰੇ ਵੇਦ ਵਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ। ਕਹਿੰਦੇ ਲੋਕਾਂ ਨੂੰ ਸਮਝਾਏਂਦਾ ਦੇਖ ਸਰੁਸ਼ਟੀ ਰੂਪ ਲਵਾਣਾ, ਅਤੇ ਲੋਕਾਂ ਨੂੰ ਤਾਂ ਸਮਝਾਉਂਦਾ ਪਰ ਕਹਿੰਦੇ ਉਹਦਾ ਵੀ ਮਨ ਸਥਿਰ ਨਹੀਂ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਅਤੇ ਮਹਾਰਾਜ ਕਹਿੰਦੇ ਗੁਰੂ ਕੀ ਮੱਤ ਤੂੰ ਲੈ ਆਨੇ, ਕਹਿੰਦੇ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰ, ਗੁਰੂ ਦੀ ਮੱਤ। ਅਤੇ ਹੁਣ ਅਗਲੀ ਗੱਲ ਹੈ, ਹੁਣ ਗੁਰੂ ਕਿਹੜਾ ਇੱਕ ਹੈ? ਅਤੇ ਮਹਾਰਾਜ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਆ, ਕੱਚਾ ਗੁਰੂ ਹੁੰਦਾ ਨਾ ਮਹਾਰਾਜ, ਤਾਂ ਹੈਗੇ ਪੂਰੇ ਗੁਰ ਕਾ ਸੁਨ ਉਪਦੇਸ਼, ਇਹਦਾ ਮਤਲਬ ਵੀ ਅਧੂਰਾ ਗੁਰੂ ਵੀ ਹੁੰਦਾ, ਕੱਚਾ ਗੁਰੂ ਵੀ ਹੁੰਦਾ, ਅਧੂਰਾ ਗੁਰੂ ਵੀ ਹੁੰਦਾ। ਅਤੇ ਗੁਰੂ ਕੀ ਮੱਤ ਜਿਹੜਾ ਪੂਰਾ ਗੁਰੂ ਹੈ, ਪੂਰਾ ਗੁਰੂ ਕਿਹੜਾ ਹੈ? ਗੁਰਬਾਣੀ ਵਿੱਚ ਮਹਾਰਾਜ ਅਰਥ ਕਰਦੇ ਹੈ, ਮਹਾਰਾਜ ਕਹਿੰਦੇ ਸੋ ਗੁਰੂ ਸੋ ਸਿੱਖ ਕਹੀ ਹੈ, ਜਿਸ ਜੋਤੀ ਜੋਤ ਮਿਲਾਏ। ਕਹਿੰਦੇ ਗੁਰੂ ਵੀ ਉਹ ਹੈ ਅਤੇ ਸਿੱਖ ਵੀ ਉਹ ਹੈ ਜਿਸ ਜੋਤੀ ਜੋਤ ਮਿਲਾਏ, ਜਿਹੜਾ ਜੋਤ ਦੇ ਨਾਲ ਜੋਤ ਨੂੰ ਮਿਲਾਪ ਕਰਾ ਦੇਵੇ। ਸਾਰਿਆਂ ਜੀਵਾਂ ਦੇ ਵਿੱਚ ਪਰਮਾਤਮਾ ਦੀ ਜੋਤ ਜਗ ਰਹੀ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਮਹਾਰਾਜ ਪੁਕਾਰ ਕਰਕੇ ਕਹਿੰਦੇ ਆ ਸਾਰਿਆਂ ਘਟਾਂ ਦੇ ਵਿੱਚ ਉਹਦੀ ਜੋਤ ਜਗ ਰਹੀ ਹੈ। ਅਤੇ ਕਹਿੰਦੇ ਗੁਰੂ ਉਹ ਹੈ, ਗੁਰਬਿਨ ਘੋਰ ਅੰਧਾਰ, ਗੁਰਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੰਨ, ਅਗਨ ਕਟੈ ਸਭ ਤੇਰੇ। ਗੁਰੂ ਉਹ ਹੈ ਸ਼ਬਦ ਕਰਕੇ, ਜਿਹੜਾ ਸ਼ਬਦ ਹੈ ਬ੍ਰਹਮ ਹੈ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਆਪਣੇ ਪ੍ਰਾਣਾਂ ਦੇ ਵਿੱਚ ਆਪਣੇ ਸਵਾਸਾਂ ਦੇ ਵਿੱਚ ਉਹਦੀ ਜੋਤ ਜਗ ਰਹੀ ਹੈ। ਇਸੇ ਨੂੰ ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਪ੍ਰਾਣੀ ਆਪਾਂ ਪ੍ਰਾਣਾ ਆਪਣੇ ਪ੍ਰਾਣਾਂ ਦੇ ਵਿੱਚ ਉਹ ਬ੍ਰਹਮ ਦੀ ਜੋਤ ਹੈ, ਕੇਵਲ ਮਨੁੱਖਾ ਸਰੀਰ ਦੇ ਵਿੱਚ ਇਹ ਜੋਤ ਨੂੰ ਜਿਹੜਾ ਜੀਵ ਜੀ ਮਹਾਰਾਜ ਕਹਿੰਦੇ ਜੋਤ ਲਾਏ ਜਗਦੀਸ਼ ਜਗਾਇਆ ਬੁੱਝੇ ਬੁੱਝ ਨਹਾਰਾ। ਜਿਹੜੀ ਜੋਤ ਹੈ ਸਾਰਿਆਂ ਘਟਾਂ ਵਿੱਚ ਹੈ, ਪਰ ਸਾਧ ਸਿੰਘ ਜੀ ਇਹ ਮਲੀਨ ਹੋਈ ਹੈ। ਜਿਸ ਤਰ੍ਹਾਂ ਨਾ ਜਿਵੇਂ ਇੰਡੀਆ ਦੇ ਵਿੱਚ ਪੁਰਾਣੇ ਸਮੇਂ ਵਿੱਚ ਉਹ ਹੁੰਦੇ ਸੀ ਨਾ ਦੀਵੇ ਲਾਲਟਨ ਹੁੰਦੀ ਸੀ, ਉਹ ਚਿਮਨੀ ਹੁੰਦੀ ਸੀ, ਉਹ ਜਿਹੜੀ ਚਿਮਨੀ ਹੁੰਦੀ ਸੀ ਜਦੋਂ ਸਾਰੀ ਰਾਤ ਉਹਦੇ ਵਿੱਚ ਜਗਦਾ ਸੀ ਆਪਣੇ ਦੀਵਾ ਤੇਲ, ਉਹ ਕਾਲਸ ਨਾਲ ਕਾਲੀ ਹੋ ਜਾਂਦੀ ਹੈ ਅਤੇ ਮੁੜ ਕੇ ਉਹ ਦੀਵਾ ਜਗ ਰਿਹਾ ਪਰ ਉਹਦੀ ਰੋਸ਼ਨੀ ਕੋਈ ਨਹੀਂ। ਇਸੇ ਤਰ੍ਹਾਂ ਆਪਣੇ ਅੰਦਰ ਪਰਮਾਤਮਾ ਦੀ ਜੋਤ ਹੈ, ਮਾਧੋ ਵਿਵੇਕ ਦੀਪ ਮਲੀਨ। ਕਹਿੰਦੇ ਮਾਧੋ ਮਾਂ ਕੀ ਮਾਜ ਧੋ ਕੀ ਪਤੀ ਪਰਮੇਸ਼ਰ, ਵਿਵੇਕ ਦੀਪ ਮਲੀਨ, ਜਿਹੜਾ ਅੰਦਰ ਗਿਆਨ ਦਾ ਦੀਵਾ ਹੈ ਕਹਿੰਦੇ ਉਹ ਮਲੀਨ ਹੋ ਗਿਆ। ਕਿਉਂ? ਅਵਿਦਿਆ ਹਿਤ ਕੀਨ, ਅਵਿਦਿਆ ਨਾ ਹੋ ਗਿਆ ਆਨੰਦ ਹੈ। ਕਹਿੰਦੇ ਅਗਿਆਨ ਦਾ ਹਨੇਰਾ ਇਤਨਾ ਛਾ ਗਿਆ ਨਾ ਆਲੇ ਦੁਆਲੇ, ਜਿਵੇਂ ਸੂਰਜ ਤਾਂ ਹਰ ਵਕਤ ਹਾਜ਼ਰ ਹੈ ਦਿਨ ਵਿੱਚ, ਜਦੋਂ ਮੂਹਰੇ ਬੱਦਲ ਆ ਜਾਂਦੇ ਹੈ ਇਉਂ ਲੱਗਦਾ ਵੀ ਸੂਰਜ ਛਿਪ ਗਿਆ, ਸੂਰਜ ਨਹੀਂ ਛਿਪਿਆ, ਮੂਹਰੇ ਬੱਦਲ ਆ ਗਏ। ਇਸੇ ਤਰ੍ਹਾਂ ਆਪਣੇ ਅੰਦਰ ਪਰਮਾਤਮਾ ਦੀ ਜੋਤ ਜਗ ਰਹੀ ਹੈ ਪਰ ਮੂਹਰੇ ਅਗਿਆਨ ਦੇ ਬੱਦਲ ਆਏ ਹੋਏ ਹੈ। ਇਸ ਕਰਕੇ ਗੁਰ ਕਰ ਸ਼ਬਦ ਸੁਪੰਨ, ਅਗਨ ਕਟੈ ਸਭ ਤੇਰੇ, ਜਿਹੜਾ ਗੁਰੂ ਦਾ ਸ਼ਬਦ ਹੈ ਇਹ ਸੁਪੰਨ ਹੈ, ਸਮਰੱਥ ਹੈ। ਗੁਰੂ ਦਾ ਅਰਥ ਹੈ ਗੋ ਨੋ, ਨਾਮ ਹੈ ਅਗਿਆਨ ਦਾ, ਗੋ ਨਮ ਤਮ ਅਗਿਆਨ ਅਨਿਤ। ਗੋ ਕੀ ਹਨੇਰਾ, ਤਮ ਕੀ ਹਨੇਰਾ, ਗੋ ਦਾ ਅਰਥ ਹੈ ਤਮ, ਤਮ ਕੀ ਇਹ ਅਗਿਆਨ ਹਨੇਰਾ, ਅਗਿਆਨ ਇਹ ਨਿਤ ਕੀ ਇਹ ਝੂਠਾ ਹੈ, ਪਰ ਰੂਪ ਪ੍ਰਕਾਸ਼ ਕੀ ਉਹ ਜਨ ਚਿੱਤ, ਰੂਹ ਨੂੰ ਹੈ ਪ੍ਰਕਾਸ਼ ਦਾ, ਜਿਹੜਾ ਹਿਰਦੇ ਵਿੱਚ ਪ੍ਰਕਾਸ਼ ਕਰ ਦੇਵੇ ਉਹਨੂੰ ਸਤਿਸੰਗ ਜੀ ਗੁਰੂ ਕਹਿੰਦੇ ਹੈ। ਹੁਣ ਹਿਰਦੇ ਵਿੱਚ ਪ੍ਰਕਾਸ਼ ਕੌਣ ਕਰੇਗਾ? ਮਹਾਰਾਜ ਕਹਿੰਦੇ ਸਤਿਗੁਰ ਸ਼ਬਦ ਉਜਾਰੋ ਦੀਪਾ, ਜਿਹੜਾ ਗੁਰੂ ਦਾ ਸ਼ਬਦ ਹੈ ਉਹ ਉਜਾਰੋ ਦੀਪਾ। ਕਹਿੰਦੇ ਦੀਵਾ ਜਗ ਰਿਹਾ, ਬੜਾ ਉੱਜਲ ਦੀਵਾ ਹੈ, ਇਹ ਕੀ ਕਰਦਾ? ਬਿਨਸੇ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ। ਜੇ ਤੂੰ ਗੁਰੂ ਦੀ ਇੱਕ ਸਿੱਖਿਆ ਮੰਨ ਲਵੇਂ, ਤੇਰੇ ਮਤ ਵਿੱਚ ਹੀ ਉਹ ਜੀਵਾ ਦੀਵਾ ਜਗ ਰਿਹਾ। ਗਿਆਨ ਦਾ ਦੀਵਾ ਅੰਦਰ ਹੀ ਹੈ, ਪਰ ਇਹ ਗੁਰੂ ਦੇ ਸ਼ਬਦ ਨੇ ਖੋਲ੍ਹਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੋ ਗੁਰ ਕਰੋ ਜੇ ਸਾਚ ਦੜਾਵੈ, ਸ਼ਬਦ ਮਿਲਾਵੈ ਅਕਥ ਕਥਾਵੈ। ਕਹਿੰਦੇ ਗੁਰੂ ਉਹ ਕਰੋ ਜਿਹੜਾ ਸੱਚ ਨਾਲ ਜੋੜ ਦੇਵੇ ਅਤੇ ਅਕਥ ਕਥਾਵੈ। ਅਕਥ ਕੌਣ ਹੈ? ਪਰਮੇਸ਼ਰ, ਅਕਾਲ ਪੁਰਖ, ਵਾਹਿਗੁਰੂ, ਜਿਹੜਾ ਕਦੇ ਜਿਹਨੂੰ ਆਪਾਂ ਕਦੇ ਵੀ ਕਥਨ ਨਹੀਂ ਕਰ ਸਕਦੇ, ਉਹ ਕਥਨੀ ਤੋਂ ਬਾਹਰ ਹੈ। ਇਹ ਹੈ ਗੁਰੂ ਦਾ ਸ਼ਬਦ, ਅਤੇ ਗੁਰੂ ਦੇ ਸ਼ਬਦ ਨਾਲ ਹੀ ਸਤਿਸੰਗ ਜੀ ਮਹਾਰਾਜ ਗੁਰੂ ਦੀ ਪਰਿਭਾਸ਼ਾ ਹੋਰ ਵੀ ਮਹਾਰਾਜ ਕਹਿੰਦੇ ਨੇ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਹੁਣ ਆਨੰਦ ਤਾਂ ਆਪਾਂ ਕਹਿੰਦੇ ਹਾਂ, ਆਨੰਦ ਵੀ ਆਨੰਦ ਕਿ ਬੜਾ ਸੁੱਖ ਮਿਲਿਆ। ਵੈਸੇ ਆਨੰਦ ਦਾ ਅਰਥ ਪਤਾ ਕੀ ਹੈ? ਮਹਾਰਾਜ ਗੁਰਬਾਣੀ ਵਿੱਚ ਹੀ ਅਰਥ ਕਰਦੇ ਹੈ, ਆਨੰਦ ਆਨੰਦ ਸਭ ਕੁ ਕਹੇ, ਆਨੰਦ ਗੁਰੂ ਤੇ ਜਾਣਿਆ। ਆਨੰਦ ਦਾ ਅਰਥ ਹੈ, ਦੋ ਅੱਖਰ ਨੇ, ਇੱਕ ਆੜਾ ਆਨੰਦ, ਇੱਕ ਆੜਾ ਅਤੇ ਨੰਨਾ ਅਤੇ ਦੱਦਾ, ਤਿੰਨ ਅੱਖਰ ਨੇ ਇਹ, ਤਿੰਨ ਅੱਖਰਾਂ ਦਾ ਸੁਮੇਲ ਹੈ। ਆੜਾ ਅਤੇ ਨੰਨਾ ਦਾ ਅਰਥ ਹੈ ਅੰਨ, ਅੰਨ ਦਾ ਅਰਥ ਹੈ ਰਹਿਤ ਹੋ ਜਾਣਾ, ਦੱਦੇ ਦਾ ਅਰਥ ਹੈ ਦੁਆਇਸ਼, ਦੁਆਇਸ਼ ਦੂਜਾਪਣ ਹੈ। ਜਿਹੜੇ ਜਿਤਨੇ ਵੀ ਦੁੱਖ ਨੇ ਸਤਿਸੰਗ ਜੀ, 84 ਲੱਖ ਦਾ ਭਰਮਣ, ਦੁਆਰੇ ਦੁਆਰੇ ਮੁੜ ਮੁੜ ਕੇ ਜੰਮਣਾ ਮਰਨਾ, ਇਹਦਾ ਕਾਰਨ ਹੈ ਦੁਆਇਸ਼, ਦੁਬਧਾ। ਦੁਬਧਾ ਬੌਰੀ ਮਨ ਬੌਰਾਇਆ, ਇਹ ਦੁਬਧਾ ਨੇ ਆਪਣੇ ਮਨ ਨੂੰ ਬਰਾਇਆ ਹੋਇਆ। ਜਿਹੜੀ ਦੁਬਧਾ ਹੈ, ਇਹਨੂੰ ਪੂਰਾ ਗੁਰੂ ਮਾਰ ਸਕਦਾ ਹੈ। ਕਹਿੰਦੇ ਮਹਾਰਾਜ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਕਹਿੰਦੇ ਜਿਹਨੂੰ ਮਿਲਣ ਕਰਕੇ ਤੇਰੇ ਦੋ ਕੀ ਦੁਆਇਸ਼ ਅਨਕੀ ਰਹਿਤ ਹੋ ਜਾਣਾ, ਅੰਦਰੋਂ ਤੂੰ ਦੁਬਧਾ ਤੋਂ ਰਹਿਤ ਹੋ ਜਾਵੇ, ਤੇਰੀ ਦੁਬਧਾ ਮਿਟ ਜਾਵੇ। ਗੁਰਦੁਬਧਾ ਜਾ ਕੀ ਹੈ ਮਾਰੀ, ਨਾਨਕ ਤਾਂ ਕੋ ਮਿਲੇ ਮਰਾਰੀ। ਜਿਹਦੇ ਅੰਦਰੋਂ ਗੁਰੂ ਦੀ ਦੁਬਧਾ ਮਿਲ ਜਾਵੇ, ਅੰਦਰੋਂ ਗੁਰੂ ਦੁਬਧਾ ਨੂੰ ਮੇੜ ਦੇਵੇ ਨਾ, ਸਮਝ ਲਓ ਪਰਮਾਤਮਾ ਨੂੰ ਮਿਲ ਗਿਆ। ਹੁਣ ਇਹ ਸਤਿਗੁਰੂ ਦੇ ਲੱਛਣ ਨੇ, ਅਤੇ ਮਹਾਰਾਜ ਕਹਿੰਦੇ ਸਤਿਗੁਰ ਐਸਾ ਜਾਣੀਏ ਜੋ ਸਭ ਸਹਿ ਲਏ ਮਿਲਾਏ ਜੀਓ। ਕਹਿੰਦੇ ਗੁਰੂ ਤਾਂ ਸਤਿਗੁਰੂ ਤਾਂ ਜਦੋਂ ਸਭ ਸਹਿ ਲਏ ਮਿਲਾਏ ਜੀਓ, ਇੱਥੇ ਇਹ ਨਹੀਂ ਵੀ ਇਕੱਲੀ ਮਸੀਤ ਵਿੱਚ ਇਕੱਲਾ ਜਿਹੜਾ ਹੈ ਮੁਸਲਮਾਨ ਆ ਸਕਦੇ ਨੇ ਅਤੇ ਮੰਦਰ ਵਿੱਚ ਇਕੱਲੇ ਹਿੰਦੂ ਆ ਸਕਦੇ ਨੇ। ਮਹਾਰਾਜ ਕਹਿੰਦੇ ਨਹੀਂ, ਜੋ ਸਭ ਸਹਿ ਲਏ ਮਿਲਾਏ ਜੀਓ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਕਹਿੰਦੇ ਚਾਰੇ ਵਰਨਾਂ ਦੇ ਵਿੱਚੋਂ, ਸਾਰੇ ਸੰਸਾਰ ਵਿੱਚੋਂ ਕੋਈ ਵੀ ਗੁਰੂ ਦੇ ਗਿਆਨ ਨੂੰ ਹਾਸਲ ਕਰ ਸਕਦਾ ਜੋ ਸਭ ਸਹਿ ਲਏ ਮਿਲਾਏ ਜੀਓ। ਇਸ ਕਰਕੇ ਗੁਰੂ ਦੀ ਸਤਿਸੰਗ ਜਿਹੜੀ ਪਰਿਭਾਸ਼ਾ ਮਹਾਰਾਜ ਨੇ ਗੁਰਬਾਣੀ ਵਿੱਚ ਵਰਣਨ ਕੀਤੀ ਹੈ, ਅਤੇ ਮਹਾਰਾਜ ਕਹਿੰਦੇ ਤੂੰ ਗੁਰੂ ਦੀ ਮਤ ਨੂੰ ਧਾਰਨ ਕਰ ਅਤੇ ਫਿਰ ਤੇਰੇ ਅੰਦਰ ਆਨੰਦ ਹੋਵੇਗਾ, ਤੇਰੀ ਦੁਬਧਾ ਮਿਟ ਜਾਣੀ ਹੈ, ਤੇਰੀ ਦੁਵੈਸ਼ ਮਿਟ ਜਾਣੀ ਹੈ। ਜਿਵੇਂ ਭਾਈ ਘਨੱਈਆ ਦੀ ਮਹਾਰਾਜ ਨੇ ਕਿਰਪਾ ਕੀਤੀ, ਉਹਦੀ ਦੁਬਧਾ ਮਿਟ ਗਈ ਨਾ, ਦੁਵੈਸ਼ ਮਿਟ ਗਈ, ਫਿਰ ਉਹਨੂੰ ਕੀ ਹੋਇਆ? ਜਿਵੇਂ ਮਹਾਰਾਜ ਕਹਿੰਦੇ ਗੁਰੂ ਗੁਰੇ ਦਿਖਾਇਓ ਲੋਏ ਨਾ, ਕਹਿੰਦੇ ਮੈਨੂੰ ਗੁਰੂ ਨੇ ਲੋਏ ਨਾ ਕਿ ਨੇਤਰ ਦੇ ਦਿੱਤੇ, ਗੁਰੇ ਦਿਖਾਇਓ ਲੋਏ ਨਾ, ਮੈਨੂੰ ਅੱਖਾਂ ਮਿਲ ਗਈਆਂ। ਫਿਰ ਕੀ ਹੋਇਆ? ਈਤੈ ਊਤੈ ਘੱਟ 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 ਤੂੰ ਹੀ ਸੋਏ ਨਾ। ਕਹਿੰਦੇ ਹੇ ਮਾਲਕ, ਕਹਿੰਦੇ ਮੈਨੂੰ ਸਾਰੇ ਪਾਸੇ ਤੂੰ ਹੀ ਨਜ਼ਰ ਆਉਣਾ, ਜਿੱਧਰ ਵੀ ਵੇਖਦਾ ਤੂੰ ਹੀ ਨਜ਼ਰ ਆਉਣਾ ਮੈਨੂੰ। ਭਾਈ ਘਨੱਈਆ ਜੀ ਜਿਹੜੇ ਮੁਸਲਮਾਨ ਜੰਗ ਵਿੱਚ ਫਟੜ ਹੋਏ ਸੀ, ਉਹਨੂੰ ਪਾਣੀ ਪਿਆਉਂਦੇ ਹੈ, ਜਿਹੜੇ ਵਿਚਾਲੇ ਜਿਹਨੂੰ ਹਾਲੇ ਗਿਆ ਨਹੀਂ ਸੀ, ਅਵਸਥਾ ਨਹੀਂ ਸੀ ਮਿਲੀ, ਉਹ ਸਿੱਖਾਂ ਨੇ ਜਾ ਕੇ ਸ਼ਿਕਾਇਤ ਕੀਤੀ ਅਤੇ ਮਹਾਰਾਜ ਜਿਹੜਾ ਭਾਈ ਘਨੱਈਆ, ਅਸੀਂ ਤਾਂ ਮੁਸਲਮਾਨਾਂ ਨੂੰ ਮਾਰਦੇ ਹਾਂ, ਉਹ ਫੱਟਾਂ ਨੂੰ ਪਾਣੀ ਪਿਆ ਕੇ ਦੁਬਾਰੇ ਫਿਰ ਖੜਾ ਕਰ ਦਿੰਦਾ। ਕਹਿੰਦੇ ਬੁਲਾ ਕੇ ਲਿਆਓ। ਭਾਈ ਘਨੱਈਆ ਜੀ ਹਾਜ਼ਰ ਹੋਏ। ਕਹਿੰਦੇ ਭਾਈ ਘਨੱਈਆ ਜੀ, ਇਹ ਸਿੱਖ ਕੀ ਕਹਿੰਦੇ ਹੈ, ਤੂੰ ਦੁਸ਼ਮਣਾਂ ਨੂੰ ਪਾਣੀ ਪਿਆਉਣਾ? ਮਹਾਰਾਜ ਕਹਿੰਦੇ ਨਹੀਂ। ਸਿੱਖ ਕਹਿੰਦੇ ਜੀ ਝੂਠ ਬੋਲਦਾ, ਮੁੱਕਰ ਗਿਆ, ਕੀ ਗੱਲ ਹੈ ਭਾਈ? ਮਹਾਰਾਜ ਦੇ ਹਜ਼ੂਰੀ ਵਿੱਚ ਭਾਈ ਘਨੱਈਆ ਜੀ ਕਹਿਣ ਲੱਗੇ, ਸਤਿਗੁਰੂ ਮਹਾਰਾਜ ਜੀ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਉਂਦਾ, ਮੈਨੂੰ ਤਾਂ ਸਾਰੇ ਤੂੰ ਹੀ ਨਜ਼ਰ ਆਉਣਾ, ਤੂੰ ਹੀ ਸੋਏ ਨਾ। ਅਤੇ ਮਹਾਰਾਜ ਕਹਿੰਦੇ ਭਾਈ ਘਨੱਈਆ, ਇਹ ਸਿੱਖੋ, ਕਹਿੰਦੇ ਤੁਸੀਂ ਦੁਸ਼ਮਣ ਨੂੰ ਮਾਰਦੇ ਹੋ, ਕਹਿੰਦੇ ਭਾਈ ਘਨੱਈਆ ਦੁਸ਼ਮਣੀ ਨੂੰ ਮਾਰਦਾ। ਸਮਝਣ ਵਾਲੀ ਗੱਲ ਇਹ ਹੈ, ਕਹਿੰਦੇ ਤੁਸੀਂ ਦੁਸ਼ਮਣ ਮਾਰਦੇ ਹੋ, ਇਹ ਦੁਸ਼ਮਣੀ ਮਾਰਦਾ। ਅਤੇ ਸਾਧ ਜੀ ਉਹੀ ਮੁਸਲਮਾਨ ਕਹਿੰਦੇ ਜਾ ਖੁਦਾ, ਕਹਿੰਦੇ ਕੈਸੇ ਸਿੱਖ ਨੇ, ਕੈਸੇ ਸਿੱਖਾਂ ਦਾ ਗੁਰੂ ਹੈ ਜਿਹਨਾਂ ਨੂੰ ਅਸੀਂ ਦੁਸ਼ਮਣ ਮੰਨਦੇ ਹਾਂ, ਇਹ ਸਾਨੂੰ ਪਾਣੀ ਪਿਆਉਂਦੇ ਹੈ। ਸਾਧਨ ਇਹ ਅਸਲੀ ਗੁਰਬਾਣੀ ਦਾ ਸਿਧਾਂਤ ਹੈ, ਕਿਉਂਕਿ ਜਦੋਂ ਸਾਰਿਆਂ ਦੇ ਮੁੱਢ ਵਿੱਚ ਕੌਣ ਹੈ, ਕੀਤਾ ਪਸਾਓ ਏਕੋ ਕਵਾਓ ਤੇਤੇ ਹੋਏ ਲੱਖ ਦਰੀਆਓ, ਇਹ ਜਿਹੜਾ ਪਸਾਰਾ ਪਸਰਿਆ ਨਾ, ਕੀਤਾ ਪਸਾਓ ਏਕੋ ਕਵਾਓ, ਕਵਾਉਣ ਹੈ ਸ਼ਬਦ ਦਾ, ਇੱਕ ਸ਼ਬਦ ਤੋਂ ਸਾਰਾ ਪਸਾਰਾ ਪਸਰੇ, ਤੇਤੇ ਹੋਏ ਲੱਖ ਦਰੀਆਓ, ਲੱਖਾਂ ਦਰਿਆ ਕਿਹੜੇ, 84 ਲੱਖ ਜੂਨਾਂ ਦੇ ਦਰਿਆ ਬਹਿ ਗਏ, ਇਹ ਤਾਂ ਉਹਦੀ ਖੇਡ ਹੈ ਪਰਮਾਤਮਾ ਦੀ। ਸੋ ਮੁਕਦੀ ਗੱਲ ਇਹ ਹੈ ਕਿ ਅਖੀਰ ਵਿੱਚ ਜੋ ਆਪਾਂ ਨੂੰ ਹਾਸਲ, ਗੁਰੂ ਤੋਂ ਗਿਆਨ ਹਾਸਲ ਹੋਣਾ ਹੈ, ਉਹਦੀ ਅਤੇ ਸਾਧ ਸੰਗਤ ਜੀ ਉਹਦਾ ਫਲ ਕੀ ਹੈ? ਗਿਆਨ ਦਾ ਫਲ ਇਹੀ ਹੈ ਕਿ ਅੰਦਰੋਂ ਦੋਧਾ ਮਿਟ ਜਾਵੇ, ਦਵੈਸ਼ ਮਿਟ ਜਾਵੇ। ਅਤੇ ਮਹਾਰਾਜ ਕਿਰਪਾ ਕਰਦੇ ਹੈ, ਮਹਾਰਾਜ ਕਹਿੰਦੇ ਗੁਰ ਕੀ ਮਤ ਤੂੰ ਲਿਹ ਆਨੇ ਹੈ ਮੇਰੇ ਅਣੇ ਮਨ, ਤੂੰ ਗੁਰੂ ਦੀ ਮਤ ਨੂੰ ਧਾਰਨ ਕਰ। ਜਦੋਂ ਗੁਰੂ ਦੀ ਮਤ ਨੂੰ ਧਾਰਨ ਕਰ ਲਵੇਗਾ, ਤੈਨੂੰ ਫਿਰ ਕਿਸੇ ਪ੍ਰਕਾਰ ਦਾ ਸੰਸਾ ਨਹੀਂ ਰਹਿਣਾ, ਫਿਰ ਤੇਰੀ ਚਿੰਤਾ ਤੈਨੂੰ ਨਹੀਂ ਕਰਨੀ ਲੋੜ, ਤੇਰੀ ਚਿੰਤਾ ਫਿਰ ਗੁਰੂ ਆਪ ਕਰੇਗਾ। ਫਿਰ ਬਾਰਕ ਵਾਂਗ ਹੀ ਪਾਲੇ, ਜਿਵੇਂ ਬੱਚੇ ਨੂੰ ਜਿਹੜੀ ਮਾਤਾ ਉਹਦੀ ਸੰਭਾਲਣਾ ਕਰਦੀ ਹੈ। ਫਿਰ ਸਤਿਗੁਰੂ ਮਹਾਰਾਜ ਜੀ, ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਫਿਰ ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦੇ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ। ਕਹਿੰਦੇ ਤੂੰ ਕਿਹੜੇ ਸੰਸਿਆਂ ਵਿੱਚ ਪਿਆ ਹੋਇਆ, ਇੱਥੇ ਇੱਕ ਦੀ ਗਿਣਤੀ ਨਹੀਂ, ਕਿੰਨਿਆਂ ਦੀ ਗਿਣਤੀ ਕਰੀਏ, ਜੋ ਪਰਮਾਤਮਾ ਦੀ ਜੋ ਸ਼ਰਨ ਵਿੱਚ ਆ ਗਏ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਪਰ ਸ਼ਰਨ ਵਿੱਚ ਆਉਣਾ ਹੀ ਔਖਾ ਹੈ। ਅਤੇ ਮਹਾਰਾਜ ਬਾਣੀ ਵਿੱਚ ਵੀ, ਗੁਰਬਾਣੀ ਵਿੱਚ ਵੀ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਹੈ। ਮਹਾਰਾਜ ਕਹਿੰਦੇ ਦੇਵਾ ਪਾਹਨ ਤਾਰੀ ਵਾਲੇ ਰਾਮ ਕਹਿ ਜਨ ਕਸ ਨਾ ਕਰੇ। ਕਹਿੰਦੇ ਦੇਵਾ ਪਰਮਾਤਮਾ, ਕਹਿੰਦੇ ਤੇਰਾ ਤਾਂ ਨਾਮ ਐਸਾ ਹੈ, ਤੇਰੇ ਨਾਮ ਨੂੰ ਜਪਣ ਵਾਲੇ ਜੋ ਪੱਥਰਾਂ ਪੱਥਰ ਵੀ ਤਰ ਗਏ ਨੇ, ਇੱਥੇ ਪੱਥਰ ਵੀ ਤਰ ਗਏ ਨੇ, ਤੇਰੇ ਨਾਮ ਦੀ ਐਸੀ ਮਹਿਮਾ ਹੈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵ ਤੇ ਉਧਰ ਹੈ ਸੁਣ ਤੇ ਉਧਰ ਹੈ, ਬਿਨਸੈ ਪਾਪ ਕਨੇਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਰਿਹਾਰੇ, ਤੈਨੂੰ ਤੇਰੇ ਨਾਮ ਦੀ ਸ਼ਰਨ ਵਿੱਚ ਆਉਣ ਵਾਲੇ। ਕਹਿੰਦੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਪੱਥਰ ਵੀ ਤਰ ਗਏ। ਦੇਵਾ ਪਾਹਨ ਤਾਰੀ ਵਾਲੇ ਰਾਮ ਕਹਿ ਜਨ ਕਸ ਨਾ ਤਰੇ, ਕਿ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਚਿੰਤਨ ਕਰ ਉਹ ਕਿਵੇਂ ਨਹੀਂ ਤਰੇਗਾ? ਗੱਲ ਤਾਂ ਉਹਨੂੰ ਯਾਦ ਕਰਨ ਦੀ ਹੈ, ਯਾਦ ਵੀ ਮਨ ਕਰਕੇ ਹੈ। ਇਹ ਗੱਲ ਨਹੀਂ ਹੈ ਕਿ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਖਾਂਡ ਖਾਂਡ ਕਹਿ ਜੇਵਾ ਸਵਾਦ ਨਾ ਮਿੱਠੋ ਆਵੇ, ਕਹਿੰਦੇ ਖੰਡ ਖੰਡ ਕਰੀ ਜਾਈਏ ਜੇਵਾ ਇਸ ਤਰ੍ਹਾਂ ਮਿੱਠੀ ਨਹੀਂ ਹੋਣ ਲੱਗਣੀ, ਖੰਡ ਨੂੰ ਮੂੰਹ 'ਚ ਪਾਉਣਾ ਪੈਣਾ। ਕਹਿੰਦੇ ਖਾਂਡ ਖਾਂਡ ਕਹਿ ਜੇਵਾ ਸਵਾਦ ਮਿੱਠੋ ਨਾ ਆਵੇ, ਕਹਿੰਦੇ ਅਗਨ ਅਗਨ ਕਹੇ ਸ਼ੀਤ ਨਾ ਬਨਾਸ ਹੈ, ਕੇਵਲ ਅੱਗ ਦੀਆਂ ਗੱਲਾਂ ਕਰਨ ਦੇ ਨਾਲ ਠੰਡ ਦੂਰ ਨਹੀਂ ਹੋਣੀ, ਅੱਗ ਦੇ ਨੇੜੇ ਜਾਣਾ ਪੈਣਾ। ਕਹਿੰਦੇ ਵੈਦ ਵੈਦ ਕਹਿ ਰੋਗ ਨਾ ਮਿਟਤ ਕਾਹੂ ਕੋ, ਕੱਲਾ ਵੈਦ ਵੈਦ ਕਹਿਣ ਦੇ ਨਾਲ ਬਿਮਾਰੀ ਨਹੀਂ ਹਟਣੀ, ਵੈਦ ਦੇ ਕੋਲ ਡਾਕਟਰ ਕੋਲ ਜਾਣਾ ਪੈਣਾ, ਦਵਾਈ ਲੈਣੀ ਪੈਣੀ ਹੈ। ਆਪਣੀ ਵੀ ਇਹ ਹਾਲਤ ਹੈ, ਉਹ ਬੰਦਾ ਡਾਕਟਰ ਕੋਲ ਚਲਾ ਗਿਆ, ਬੁਖਾਰ ਚੜਿਆ ਹੋਇਆ 103 ਡਿਗਰੀ ਦਾ, ਕਹਿੰਦਾ ਨਹੀਂ ਮੈਂ ਤਾਂ ਜੀ ਤੰਦਰੁਸਤ ਹਾਂ। ਆਪਣੀ ਵੀ ਇਹ ਹਾਲਤ ਹੋ ਰਹੀ ਹੈ, ਆਪਾਂ ਗੁਰੂ ਕੋਲ ਆਉਂਦੇ ਵੀ ਹਾਂ ਅਤੇ ਪਰ ਮੰਨਣ ਨੂੰ ਤਿਆਰ ਨਹੀਂ, ਵੀ ਅਸੀਂ ਬਿਮਾਰ ਹਾਂ, ਵੀ ਸਾਨੂੰ ਰੋਗ ਲੱਗੇ ਹੋਏ ਨੇ। ਅਤੇ ਮਹਾਰਾਜ ਤਾਂ ਕਹਿ ਰਿਹਾ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਆਪਾਂ ਸਾਰੇ ਰੋਗੀ ਹਾਂ, ਆਪਾਂ ਨੂੰ ਬਿਮਾਰੀ ਲੱਗੀ ਹੋਈ ਹੈ, ਵਿਸ਼ੇ ਵਿਕਾਰਾਂ ਦੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਰੋਗ ਲੱਗੇ ਹੋਏ ਨੇ ਆਪਾਂ ਨੂੰ, ਪੰਚ ਦੋਖਰ ਅਹੰ ਰੋਗ। ਅਤੇ ਗੁਰੂ ਕੋਲ ਆਪਾਂ ਆ ਕੇ ਸੱਚੇ ਪਾਤਸ਼ਾਹ ਕਿਰਪਾ ਕਰ, ਮੇਰਾ ਵੈਦ ਗੁਰੂ ਗੋਬਿੰਦ ਆ, ਸਤਿਗੁਰੂ ਜੀ ਮੈਂ ਆਪਣੇ ਪੂਰੇ ਵੈਦ ਨੇ। ਅਤੇ ਬਸ ਗੁਰੂ ਕੋਲ ਆ ਕੇ ਮਨੋ ਤੋਂ ਇਕਵਾਲ ਤਾਂ ਕਰ ਲੈਣੇ ਵੀ ਸਤਿਗੁਰੂ ਜੀ ਮੈਂ ਬਿਮਾਰ ਹਾਂ, ਮੈਂ ਰੋਗੀ ਹਾਂ, ਕਿਰਪਾ ਕਰਕੇ ਮੇਰਾ ਰੋਗ ਜਿਹੜਾ ਹੈ, ਰੋਗੀ ਕਾ ਪਰ ਖੰਡ ਹੋ ਰੋਗ, ਮੇਰੇ ਰੋਗ ਨੂੰ ਤੁਸੀਂ ਕਿਰਪਾ ਕਰੋ। ਪਰ ਆਪਾਂ ਮੰਨਣ ਨੂੰ ਤਿਆਰ ਨਹੀਂ, ਵੀ ਅਸੀਂ ਰੋਗੀ ਹਾਂ, ਅਸੀਂ ਬਿਮਾਰ ਹਾਂ। ਸੋ ਇਹ ਕਰਕੇ ਭਾਈ ਗੁਰਦਾਸ ਕਹਿੰਦੇ ਵੈਦ ਵੈਦ ਕਹਿ, ਕਹਿੰਦੇ ਮਿਟ ਨਾ ਰੋਗ ਕਾਹੂ ਕੋ, ਕਹਿੰਦੇ ਦਰਬ ਦਰਬ ਕਹਿ ਦਰਬ ਹੈ ਨਾ ਬਿਲਾਸ ਹੈ, ਜਿਵੇਂ ਕਹਿੰਦੇ ਡਾਕਟਰ ਡਾਕਟਰ ਕਹਿਣ ਨਾਲ ਬਿਮਾਰੀ ਨਹੀਂ ਮਿਟਣੀ, ਜਾ ਕੇ ਡਾਕਟਰ ਕੋਲ ਜਾਣਾ ਪੈਣਾ ਅਤੇ ਆਪਣੀ ਬਿਮਾਰੀ ਦੱਸਣੀ ਪੈਣੀ ਹੈ, ਫਿਰ ਤੈਨੂੰ ਦਵਾਈ ਮਿਲੇਗੀ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਜਦੋਂ ਗੁਰੂ ਦੇ ਕੋਲ ਨਾ ਮਨ ਕਰਕੇ ਮੰਨ ਲਿਆ ਸਤਿਗੁਰੂ ਮਹਾਰਾਜ ਜੀ ਮੈਂ ਤਾਂ ਰੋਗੀ ਹਾਂ, ਫਿਰ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਉਹ ਖੁਦ ਮੁੱਖ ਦੇਵੇ, ਫਿਰ ਗੁਰੂ ਜੀ ਕਿਰਪਾ ਕਰਦੇ ਆ, ਫਿਰ ਨਾਮ ਦੀ ਦਵਾਈ ਦਿੰਦੇ ਆ। ਨਾਮ ਦਾਰੂ ਸੰਸਾਰ ਰੋਗੀ, ਨਾਮ ਦਾਰੂ ਮੈਲ ਲੱਗ ਗਿਆ ਸੱਚ ਬਿਨਾਂ ਸਾਰੇ ਰੋਗੀਆਂ, ਨਾਮ ਦੀ ਦਾਰੂ ਹੈ ਗੁਰੂ ਕੋਲ, ਫਿਰ ਨਾਮ ਦੇ ਦਾਰੂ ਨੇ ਆਪਣੇ ਰੋਗ ਕੱਟਣੇ। ਕਹਿੰਦੇ ਦਰਬ ਦਰਬ ਕਹਿ ਕੋਈ ਦਰਬ ਹੈ ਨਾ ਵਿਲਾਸ ਹੈ, ਕਹਿੰਦੇ ਇਕੱਲੇ ਮਾਇਆ ਦੀਆਂ ਗੱਲਾਂ ਕਰਨ ਦੇ ਨਾਲ ਮਾਇਆ ਨਹੀਂ ਮਿਲਣੀ, ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਨੌਕਰੀ ਕੋਈ ਕਿਰਤ ਕਰਨੀ ਪੈਣੀ ਹੈ। ਭਾਈ ਗੁਰਦਾਸ ਜੀ ਇਸ ਤਰ੍ਹਾਂ ਇਹ ਪ੍ਰਮਾਣ ਦਿੰਦੇ ਹੈ। ਸੋ ਕਹਿਣ ਤੋਂ ਭਾਵ ਹੈ ਕਿ ਦੇਵਾ ਪਾਹਣ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ, ਕਹਿੰਦੇ ਜੇ ਕੋਈ ਮਨ ਕਰਕੇ ਗੁਰੂ ਦੇ ਬਖਸ਼ੇ ਹੋਏ ਉਪਦੇਸ਼ ਨੂੰ ਕਮਾ ਲੈਂਦਾ ਫਿਰ ਉਹ ਕਿਉਂ ਨਹੀਂ ਤਰੇਗਾ। ਫਿਰ ਕਹਿੰਦੇ ਤਾਰੀਅਲੇ ਗਣਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀਅਲੇ, ਇੱਕ ਇੱਕ ਦੀ ਗਿਣਤੀ ਮਹਾਰਾਜ ਕਰੀ ਜਾਂਦੀ ਹੈ, ਇਹਦੀ ਬਹੁਤ ਵੱਡੀ ਵਿਆਖਿਆ ਹੈ। ਹੁਣ ਕਈ ਕਹਿੰਦੇ ਵੀ ਕੀ ਲੋੜ ਹੈ ਕਿ ਹਿੰਦੂ ਮਤ ਦੇ ਗ੍ਰੰਥ ਪੜ੍ਹਨ ਦੀ ਕੀ ਲੋੜ ਹੈ, ਅਤੇ ਸਾਹੀ ਹਿੰਦੂ ਕੌਣ ਹੈ। ਸਰੀਰ ਜਿਹੜਾ ਹੈ ਜਦੋਂ ਬੱਚਾ ਜਨਮ ਲੈਂਦਾ ਹੈ ਉਹ ਕਿਸੇ ਵਿਚਾਰੇ ਹਿੰਦੂਆਂ ਦੇ ਘਰ ਜਨਮ ਲੈ ਰਹੇ ਉਹਨੂੰ ਆਪਾਂ ਹਿੰਦੂ ਕਹਿ ਦਿੰਦੇ ਹਾਂ, ਅਤੇ ਮੁਸਲਮਾਨਾਂ ਦੇ ਘਰ ਉਹਨੂੰ ਮੁਸਲਮਾਨ ਕਹਿ ਦਿੰਦੇ। ਵਾਸਤਵ ਦੇ ਵਿੱਚ ਮਹਾਰਾਜ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ, ਸਭ ਦੇ ਅੰਦਰ ਗਿਆਨ ਪਰਮਾਤਮਾ ਦੀ ਜੋਤ ਸਭ ਦੇ ਅੰਦਰ ਹੈ। ਇਸ ਕਰਕੇ ਦਵੈਸ ਨੂੰ ਆਪਾਂ ਮੇਟਣਾ ਹੈ। ਹੁਣ ਮਹਾਰਾਜ ਪ੍ਰਮਾਣ ਕਹਿੰਦੇ ਕਹਿੰਦੇ ਤਾਰੀ ਲੇ ਗਣਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਵਾਲੇ ਚਰਨ ਬਲਗ ਤਿਉ ਮੁਕਤ ਪਏ ਹੋਮ ਬਲ ਬਲ ਜਨ ਰਾਮ ਕਹੇ, ਦਾਸੀ ਸੁਤ ਜਨ ਬਿਦਰ ਸੁਆਮਾ ਉਗਰ ਸੈਨ ਕੋ ਰਾਜ ਦੇਏ, ਜਾਪਤਿਹੀਨ ਤਾਪਹੀਨ ਕੁਲਿਨ ਕਰਮਹੀਨ ਨਾਮੇ ਗੇ ਸਿਮੂ ਸਵਾਮੀ ਤਿਉ ਤਰੇ। ਇੱਥੇ ਉਗਰ ਸੈਨ ਦਾ ਵੀ ਨਾਂ ਆਇਆ, ਬਿਦਰ ਦਾ ਵੀ ਨਾਮ ਆਇਆ, ਅਤੇ ਗਣਕਾ ਦਾ ਆਇਆ, ਅਜਾਮਲ ਦਾ ਆਇਆ, ਕੁਬਜਾ ਦਾ ਆਇਆ। ਇਹਦਾ ਇਤਿਹਾਸ ਕਿੱਥੋਂ ਪੜ੍ਹਾਂਗੇ ਹੁਣ, ਇਹ ਤਾਂ ਹੈ ਨਹੀਂ ਸਾਧ ਸਿੰਘ ਜੀ, ਇਸੇ ਨੂੰ ਕਥਾ ਕਹਿੰਦੇ ਹਨ ਕਿ ਜਦੋਂ ਤੱਕ ਆਪਾਂ ਜੋ ਕਰਤੇ ਪੁਰਖ ਨੇ ਬਾਣੀ ਉਚਾਰਨ ਕੀਤੀ ਹੈ ਨਾ, ਧੁਰਕੀ ਬਾਣੀ ਹੈ ਨਾ, ਇਹ ਧੁਰਕੀ ਬਾਣੀ ਆਜ ਦੀ ਸਗਲੀ ਚਿੰਤ ਮਟਾਈ, ਇਹ ਧੁਰਕੀ ਬਾਣੀ ਜਦੋਂ ਆਪਾਂ ਉਹਨੂੰ ਵਿਸਥਾਰ ਨਾਲ ਵਿਆਖਿਆ ਸਮਝਾਂਗੇ ਨਹੀਂ ਸਾਧ ਸਿੰਘ, ਕਿਉਂਕਿ ਵੱਖਰੇ ਵੱਖਰੇ ਜਗਿਆਸੂ ਦੀ ਅਵਸਥਾ ਹੈ। ਜਿਉਂ ਅੰਧਲੇ ਹੱਥ ਟੋਹਣੀ ਤਿਉਂ ਹਰ ਨਾਮ ਹਮਾਰੇ, ਜਿਵੇਂ ਅੰਧਾ ਪੁਰਸ਼ ਅੱਖਾਂ ਨੇਤਰਹੀਣ ਅਤੇ ਉਹ ਟੋਹਣੀ ਕੀ ਇਹ ਛੋਟੀ ਦੇ ਸਹਾਰੇ ਤੁਰਦਾ, ਇਸੇ ਤਰ੍ਹਾਂ ਆਪਾਂ ਸਾਰੇ ਅੰਧੇ ਹਾਂ। ਸੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਹਲਿਓੜ ਓੜ ਨਿਵਹਾਵੇ। ਸਤਿਗੁਰੂ ਮਹਾਰਾਜ ਆਪਣੇ ਹੱਥ ਫੜ ਕੇ ਆਪਣੇ ਬਾਂਹ ਫੜ ਕੇ ਆਪਾਂ ਨੂੰ ਤੋੜਦੇ ਨੇ ਇਹ ਪ੍ਰਮਾਣ ਦੇ ਕਰਕੇ ਵੀ ਜਿਵੇਂ ਇਹ ਤਰ ਗਏ ਸੀ ਤੂੰ ਕਿਉਂ ਨਹੀਂ ਤਰੇਂਗਾ। ਅਤੇ ਸਾਧ ਸਿੰਘ ਜੀ ਸਮਾਂ ਸਮਾਪਤ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹੈ, ਕਹਿੰਦੇ ਪਰਮਾਤਮਾ ਦਾ ਨਾਮ ਐਸਾ ਹੈ, ਕਹਿੰਦੇ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ। ਅਤੇ ਮਹਾਰਾਜ ਕਹਿੰਦੇ ਉਹਨੂੰ ਕਹਿੰਦੇ ਨੇ ਪਤਤ ਪਾਵਨ, ਪਤਤ ਨਾ ਹੋਏ ਡਿੱਗੇ ਹੋਏ ਦਾ, ਕਹਿੰਦੇ ਜੇ ਕੋਈ ਕਰਮ ਕਰਕੇ ਡਿੱਗ ਪਿਆ ਨਾ ਤੇ ਸਾਧ ਸਿੰਘ ਉਹ 'ਤੇ ਆਪਾਂ ਤਰਸ ਕਰਦੇ ਹਾਂ। ਕਹਿੰਦੇ ਗੁਰੂ ਬੜਾ ਦਿਆਲੂ ਹੈ, ਕਹਿੰਦੇ ਜਿਸ ਪਾਪੀ ਕੋ ਮੇਲੇ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ। ਜਦੋਂ ਜਿਹਨੂੰ ਕਿਤੇ ਢੋਈ ਨਹੀਂ ਮਿਲਦੀ, ਜਾ ਕੋ ਮੁਸ਼ਕਲ ਆਤਮਨ ਹੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਕਲੇ, ਭੱਜੋ ਸਭੇ ਆਸਰਾ ਚੁੱਕੇ ਸਭ ਉਸਰਾਓ, ਕਹਿੰਦੇ ਚਿੱਤ ਆਵੇ ਉਸ ਪਾਰ ਰਮ ਲੱਗੇ ਨਾ ਤੱਤੀ ਵਾਓ। ਜਦੋਂ ਕੋਈ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਉਹਨੂੰ ਤੱਤੀ ਵਾਰ ਹੀ ਪਰਮਾਤਮਾ ਲੱਗਣ ਦਿੰਦਾ। ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਆਈਏ ਅਤੇ ਮਹਾਰਾਜ ਕਿਰਪਾ ਕਰਦੇ, ਕੌਣ ਕੋ ਕਲੰਕ ਰਿਹੋ ਰਾਮ ਨਾਮ ਲੇਤ ਹੀ, ਜਦੋਂ ਕਿ ਪਰਮਾਤਮਾ ਦੇ ਨਾਮ ਨੂੰ ਚਿੰਤਨ ਕਰਦਾ ਕੋਈ ਕਲੰਕ ਨਹੀਂ ਰਹਿੰਦਾ। ਇਸ ਕਰਕੇ ਕਹਿੰਦੇ ਹੇ ਜੀਵ, ਉਹ ਪਰਮਾਤਮਾ ਪਤਿਤ ਪਾਵਨ ਹੈ, ਉਹਦੇ ਨਾਲ ਆਪਣੀ ਸਾਂਝ ਕਰ ਲੈ ਮਨ ਕਰਕੇ, ਤੈਨੂੰ ਫਿਰ ਕਿਤੇ ਭਟਕਣ ਦੀ ਲੋੜ ਨਹੀਂ, ਇੱਥੇ ਤੱਕੜੀ ਨਾਲ ਨਹੀਂ, ਇੱਥੇ ਤਾਂ ਗਲਵੱਕੜੀ ਦੇ ਨਾਲ ਮਹਾਰਾਜ ਕਹਿੰਦੇ ਨੇ ਕੰਠ ਲਾਏ ਔਗਣ ਸਭ ਮੇਟੇ ਦਇਆਲ ਪੁਰਖ ਬਸੰਦ, ਇੱਥੇ ਤੱਕੜੀ ਨਾਲ ਨਹੀਂ, ਇੱਥੇ ਗਲਵੱਕੜੀ ਦੇ ਨਾਲ ਔਗਣ ਸਭ ਮੇਟੇ ਦਇਆਲ ਪੁਰਖ ਬਸੰਦ, ਮੇਰਾ ਗੁਰੂ ਸਾਰੇ ਔਗਣਾਂ ਨੂੰ ਮੇਟ ਕਰਕੇ ਆਪਣੇ ਵਿੱਚ ਅਭੇਦ ਕਰ ਲੈਂਦਾ। ਸਮੇਂ ਦੀ ਸਮਾਪਤੀ ਹੈ, ਸਾਧ ਸੰਗਤ ਜੀ ਜੀ ਭੁੱਲਣ ਹਾਰ ਹੈ, ਤੁਛ ਬੁੱਧੀ ਅਨੁਸਾਰ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰ ਕਰਦੇ ਹਾਂ, ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਜੀ, ਇੱਥੇ ਹੀ ਸਮਾਪਤੀ ਹੈ।